来。
जब हम एको एक कर जाने हां सब लोग हैं काहे दुख माने हां जब हम एको एक कर जाने हां सब लोग हैं काहे दुख माने हां
ਸਤਿਗੁਰੂ ਪਾਤਸ਼ਾਹ ਜੀ ਦੇ ਸਾਜੇ ਮਾਧੇ ਸਾਰ ਸਰੂਪ ਜੀ ਪਵਿੱਤਰ ਬਾਣੀ ਦੇ ਵਿਚਾਰ ਕਰਨ ਤੋਂ ਪਹਿਲਾਂ ਨਿਰਾਣਾ ਨੂੰ ਕਾਬਰ ਕਰਨ ਵਾਸਤੇ ਸਤਿਗੁਰੂ ਦੇਵ ਪਾਤਸ਼ਾਹ ਜੀ ਦਾ ਬਖਸ਼ਿਆ ਹੋਇਆ ਗੁਰਮੁਖ ਸਾਰੇ ਗੁਰਮੁਖ ਪਿਆਰੇ ਮਾਈ ਗੁਰਾਈ ਪਿਆਰ ਅਤੇ ਸਤਿਕਾਰ ਸਹਿਤ ਉਚਾਰਨਾ ਕਰੋ ਸਾਰੇ ਪਿਆਰ ਨੂੰ ਆਖੋ ਸਤਨਾਮ
ਸ੍ਰੀ ਵਾਹਿਗੁਰੂ
ਇੱਕ ਵਾਰ ਫਿਰ ਆਖੋ ਸਤਨਾਮ ਸ੍ਰੀ ਵਾਹਿਗੁਰੂ ਧੰਨ ਸਤਿਗੁਰੂ ਸੱਚੇ ਪਾਤਸ਼ਾਹ ਦੀ ਪਾਵਨ ਬਾਣੀ ਵਿੱਚ ਮੁਖਤਾ ਪ੍ਰਤੀ ਉਪਦੇਸ਼ ਦੇ ਗੁਰਦੇਵ ਪਿਤਾ ਦਾ ਹਰ ਭਗਤ ਜਨਮ ਨਾਲ ਰੱਬ ਦੇ ਪਿਆਰੇ ਨਾਲ ਇੱਕੋ ਹੀ ਆਸ਼ਾ ਸੰਸਾਰ ਤੇ ਰਿਹਾ ਹੈ ਕਿ ਸੰਸਾਰ ਦੇ ਜੀਵਨ ਨੂੰ ਸੁੱਖ ਦੇਣੇ ਦੁਖੀਆਂ ਦੀ ਮਦਦ ਕਰਨੀ ਹੈ ਪਰ ਸੰਸਾਰ ਨੂੰ ਔਕੜਾਂ ਚੋਂ ਧਰਮਾਂ ਚੋਂ ਵਹਿਮਾਂ ਚੋਂ ਕੱਢ ਕੇ ਨਿਰੰਕਾਰ ਨਾਲ ਜੋੜਨੇ ਇਸ ਮਹਾਨ ਕਾਰਜ ਲਈ ਭਾਵੇਂ ਉਹਨਾਂ ਨੂੰ ਕਿਤਨੀਆਂ ਮੁਸੀਬਤਾਂ ਉਠਾਉਣੀਆਂ ਪਈਆਂ ਉਹਨਾਂ ਨੇ ਉਸ ਦੁੱਖ ਨੂੰ ਸੁੱਖ ਸਮਝ ਕੇ ਉਸ ਦੁੱਖ ਵਿੱਚੋਂ ਗੁਜ਼ਰੇ ਪਰ ਸੰਸਾਰ ਦੇ ਲੋਕਾਂ ਨੂੰ ਸੁੱਖ ਦਿੱਤੇ ਗੁਰੂ ਨਾਨਕ ਪਾਤਸ਼ਾਹ ਦਾ ਜੀਵਨ ਹੈ ਗੁਰੂ ਨਾਨਕ ਨੇ ਮਨੁੱਖਤਾ ਲਈ ਜੇਲ੍ਹਾਂ ਕੱਟੀਆਂ ਬਾਬਰ ਦੇ ਬੰਦੀ ਖਾਨੇ ਵਿੱਚ ਰਹੇ, ਚੱਕੀ ਪੀਸੀ, ਗੁਰੂ ਨਾਨਕ ਪਾਤਸ਼ਾਹ ਮੁਖਤਾ ਨੂੰ ਅਗਿਆਨਤਾ ਦੇ ਹਨੇਰੇ ਚੋਂ ਕੱਢਣ ਲਈ ਇਤਿਹਾਸ ਇਹ ਗੱਲ ਦੱਸਦਾ ਹੈ ਕਿ ਗੁਰੂ ਨਾਨਕ ਮੰਡੀ ਵਿੱਚ ਵਿਖੇ ਜਿਵੇਂ ਲੋਕ ਪਸ਼ੂਆਂ ਨੂੰ ਲਿਜਾ ਕੇ ਮੰਡੀ ਚ ਵੇਚਦੇ ਨੇ, ਇਵੇਂ ਇਤਿਹਾਸ ਵਿੱਚ ਜ਼ਿਕਰ ਆਇਆ ਹੈ ਕਿ 7 ਵਾਰ ਗੁਰੂ ਨਾਨਕ ਪਾਤਸ਼ਾਹ ਨੂੰ ਮੰਡੀ ਵਿੱਚ ਵੇਚਿਆ ਗਿਆ। ਗੁਰੂ ਨਾਨਕ ਪਾਤਸ਼ਾਹ ਨੇ ਇਨਕਾਰ ਨਹੀਂ ਕੀਤਾ, ਆਪ ਤਾਂ ਵਿਕ ਗਏ ਪਰ ਸਮੁੱਚੀ ਮਨੁੱਖਤਾ ਨੂੰ ਵਿਕਣ ਤੋਂ ਬਚਾਇਆ। ਗੁਰੂ ਨਾਨਕ ਪਾਤਸ਼ਾਹ ਨੇ ਆਪਣੀ ਬਾਣੀ ਵਿੱਚ ਬਚਨ ਕਹੇ ਨੇ ਕਿ ਮੁੱਲ ਖਰੀਦੀ ਲਾਲਾ ਗੋਲਾ, ਮੇਰਾ ਨਾਂ ਸੁਭਾਗਾ, ਗੁਰ ਕੀ ਬਚਨੀ ਹਾਟ ਬਕਾਨਾ, ਜਿਤ ਲਾਇਆ ਤਿਤ ਲਾਗਾ। ਰੋਹਿਲਖੰਡ ਦੀ ਘਟਨਾ ਹੈ, ਸਾਹਿਬ ਸਤਿਗੁਰੂ ਨਾਨਕ ਪਾਤਸ਼ਾਹ ਮੰਡੀ ਚ ਵਿਕੇ। ਅੱਜ ਵੀ ਉਹ ਜਗ੍ਹਾ ਉਹ ਨਗਰ ਵਸਦਾ ਹੈ, ਟਾਂਡਾ ਨਾਮ ਹੈ ਉਸਦਾ, ਪਰ ਉਹ ਨਗਰ ਨੈਣੀਤਾਲ ਦੇ ਨਜ਼ਦੀਕ ਹੈ। ਕਿੱਛਾ ਨਾਮ ਦੀ ਛੋਟੀ ਜਿਹੀ ਮੰਡੀ ਹੈ ਉੱਤਰ ਪ੍ਰਦੇਸ਼ ਵਿੱਚ, ਉਸ ਤੋਂ 3 ਮੀਲ ਦੇ ਫਾਸਲੇ ਤੇ ਹੈ। ਉਹ ਖੂਹ ਵੀ ਅਜੇ ਮੌਜੂਦ ਹੈ ਜਿੱਥੋਂ ਗੁਰੂ ਨਾਨਕ ਪਾਤਸ਼ਾਹ ਨੂੰ ਪਾਣੀ ਲੈਣ ਲਈ ਭੇਜਿਆ ਗਿਆ। ਗੁਰੂ ਨਾਨਕ ਪਾਤਸ਼ਾਹ ਜੀ ਨੇ ਸੰਸਾਰ ਨੂੰ ਸੁੱਖ ਦੇਣ ਲਈ ਜਿੱਥੇ ਗੁਰੂਆਂ ਨੇ ਖਾਲਣਾ ਖੋਲੀਆਂ ਉੱਥੇ ਭਗਤਾਂ ਨੇ ਵੀ ਕੋਈ ਪਿੱਛੇ ਨਹੀਂ ਹੁੰਦੇ, ਭਗਤ ਜਨ ਮਨੁੱਖਤਾ ਨੂੰ ਸੁੱਖ ਦੇਣਾ ਹੈ ਤੇ ਆਪ ਮੁਸੀਬਤਾਂ ਉਹਨਾਂ ਨੂੰ ਚੱਲਣੀਆਂ ਪਈਆਂ। ਕਬੀਰ ਜੀ ਦਾ ਜੀਵਨ ਪੜ੍ਹ ਕੇ ਦੇਖ ਲਓ ਤਾਂ ਇਸ ਗੱਲ ਦਾ ਪਤਾ ਚੱਲਦਾ ਕਿ ਕਬੀਰ ਨੂੰ ਸਮੇਂ ਦੀ ਹਕੂਮਤ ਨੇ, ਬਾਦਸ਼ਾਹ ਸਿਕੰਦਰ ਲੋਧੀ ਦਾ ਜ਼ਮਾਨਾ ਸੀ, ਕਦੇ ਕਬੀਰ ਨੂੰ ਹਾਥੀ ਅੱਗੇ ਬੰਨ ਕੇ ਸੁੱਟਿਆ ਜਾ ਰਿਹਾ ਹੈ, ਕਦੇ ਕਬੀਰ ਨੂੰ ਜ਼ਮੀਰਾਂ ਨਾਲ ਜਕੜ ਕੇ ਗੰਗਾ ਦੀ ਲਹਿਰਾਂ ਵਿੱਚ ਸੁੱਟਿਆ ਜਾ ਰਿਹਾ, ਕਦੇ ਕਬੀਰ ਦੀ ਪੰਡੇ ਲੋਕ ਕੁਝ ਕਹਿ ਕੇ ਲੋਕਾਂ ਨੂੰ ਇਹ ਬਹਿਕਾ ਦਿੰਦੇ ਨੇ ਕਿ ਅੱਜ ਕਬੀਰ ਦੇ ਘਰ ਵਿੱਚ ਭੰਡਾਰਾ ਹੈ, ਸਭ ਲੋਕਾਂ ਨੇ ਉੱਥੇ ਜਾਣਾ ਭੋਜਨ ਪਾਉਣਾ। ਗੱਲ ਉਹਨਾਂ ਦੇ ਮਨ ਵਿੱਚ ਇੱਕ ਹੀ ਸੀ ਕਿ ਕਬੀਰ ਦੀ ਕਿਸੇ ਤਰੀਕੇ ਨਾਲ ਬਦਨਾਮੀ ਹੋ ਜਾਏ। ਬਦਨਾਮੀ ਦਾ ਮਤਲਬ ਹੈ ਜਿਸ ਦਾ ਨਾਮ ਨਾਲ ਲੋਕ ਉਹਦੀ ਭੈੜੀ ਚਰਚਾ ਕਰਨ, ਉਹਦੇ ਜੀਵਨ 'ਚ ਉਂਗਲਾਂ ਉਠਾਉਣ ਨੂੰ ਬਦਨਾਮੀ ਕਹਿੰਦੇ। ਇੱਕ ਨੇਕਨਾਮੀ ਹੁੰਦੀ ਹੈ, ਇੱਕ ਬਦਨਾਮੀ ਹੁੰਦੀ। ਬਦ ਦਾ ਅਰਥ ਹੈ ਬੁਰਾ, ਬੁਰਾ ਕਹਿ ਕੇ ਲੋਕ ਯਾਦ ਕਰਨ ਉਹ ਬਦਨਾਮੀ, ਚੰਗਾ ਕਹਿ ਕੇ ਲੋਕ ਯਾਦ ਕਰਨ ਉਹ ਨੇਕਨਾਮੀ। ਤਾਂ ਕਬੀਰ ਜੀ ਦੀ ਬਦਨਾਮੀ ਕਰਨ ਦਾ ਯਤਨ ਉਹਨਾਂ ਨੇ ਕੀਤਾ, ਪਰ ਕਬੀਰ ਜੀ ਦੀ ਰੱਖਿਆ ਭਗਵਾਨ ਨੇ ਆਪ ਕੀਤੀ। ਅਜਿਹੀ ਚਰਚਾ ਕਬੀਰ ਜੀ ਨਾਲ ਕਈ ਵਾਰ ਉਹਨਾਂ ਦੀ ਆਹਮਣੇ ਸਾਹਮਣੇ ਬੈਠ ਕੇ ਵੀ ਹੋਈ, ਪਰ ਕਬੀਰ ਜੀ ਭਾਵੇਂ ਪੜ੍ਹੇ ਲਿਖੇ ਨਹੀਂ ਸਨ ਪਰ ਉਹ ਸਵਾਲ ਬ੍ਰਾਹਮਣਾਂ ਤੇ ਅਜਿਹਾ ਕਰਦੇ ਸਨ ਕਿ ਵਿਦਵਾਨ ਬ੍ਰਾਹਮਣ ਨਿਰ ਉੱਤਰ ਹੋ ਜਾਂਦੇ ਸਨ ਕਿ ਸਵਾਲ ਦਾ ਜਵਾਬ ਕੀ ਦਿੱਤਾ ਜਾਏ। ਅਜੋਕੇ ਜਿਹੜੇ ਅੱਜ ਦੇ ਦੋਵੇਂ ਸ਼ਬਦ ਨੇ ਜਿਨ੍ਹਾਂ ਦੀ ਆਪਾਂ ਵਿਚਾਰ ਕਰਨੀ ਹੈ, ਇਹਦੇ ਵਿੱਚ ਜਿਹੜੀ ਪਹਿਲੇ ਸ਼ਬਦ ਦੀ ਉਥਾਨਕਾ ਪੁਰਾਤਨ ਸਮਿਆਂ ਤੋਂ ਚਲੀ ਆਉਂਦੀ ਹੈ, ਉਹ ਕਿਸੇ ਹੋਰ ਢੰਗ ਦੀ ਹੈ। ਪਰ ਜਿਹੜਾ ਦੂਸਰਾ ਸ਼ਬਦ ਹੈ ਇਹ ਉਸ ਗੱਲ ਦਾ ਨਿਰਣਾ ਕਰ ਦਿੰਦਾ ਹੈ ਕਿ ਵਾਰਤਾਲਾਪ ਜਿਹੜੀ ਹੈ ਇਹ ਜਾਂ ਤਾਂ ਬ੍ਰਾਹਮਣਾਂ ਵਿੱਚ ਹੋਈ ਹੈ ਤੇ ਜਾਂ ਇਹ ਵਾਰਤਾਲਾਪ ਕਬੀਰ ਜੀ ਦੀ ਜਿਨ੍ਹਾਂ ਜਤੀ ਲੋਕਾਂ ਨਾਲ ਨਾਂਗੇ ਲੋਕਾਂ ਨਾਲ ਔਰ ਜਿਹੜੇ ਮੁੰਡਨ ਖੁਰਾਕ ਰੱਖਦੇ ਨੇ ਉਹਨਾਂ ਨਾਲ ਇਹ ਵਾਰਤਾਲਾਪ ਹੋਈ ਹੈ ਕਿਉਂਕਿ ਅਗਲੇ ਸ਼ਬਦ ਵਿੱਚ ਇਹਨਾਂ ਸਾਰਿਆਂ ਦਾ ਜ਼ਿਕਰ ਆਉਂਦਾ ਹੈ। ਪਰ ਜਿਹੜੀ ਉਥਾਨਕਾ ਪ੍ਰਚਲਿਤ ਹੈ ਉਹ ਭਾਵੇਂ ਪਰਉਪਕਾਰ ਦੀ ਭਾਵਨਾ ਨੂੰ ਲੈ ਕੇ ਕਹੀ ਗਈ ਹੈ ਪਰ ਇਸ ਗੱਲ ਨਾਲ ਸੰਸਾਰ ਦੀ ਦ੍ਰਿਸ਼ਟੀ ਵਿੱਚ ਕਿਤੇ ਕਬੀਰ ਨੇ ਬੁਰਾ ਨਹੀਂ ਮੰਨਣਾ ਤੇ ਨਾ ਕਿਸੇ ਨੇ ਕਬੀਰ ਨੂੰ ਚੰਗਾ ਕਿਹਾ ਕਬੀਰ ਨੇ ਚੰਗਾ ਬਣਨਾ ਹੈ। ਕਬੀਰ ਤਾਂ ਬ੍ਰਹਮ ਗਿਆਨੀ ਹੈ, ਕਬੀਰ ਨੇ ਪਰਮੇਸ਼ੁਰ ਨੂੰ ਪਾਇਆ ਹੈ, ਪਰਮੇਸ਼ੁਰ ਦੀ ਗੱਲ ਕਰਦਾ ਹੈ, ਲੋਕਾਂ ਦੀ ਲਾਜ ਨਾਲ ਉਹਨਾਂ ਨੂੰ ਕੋਈ ਮਤਲਬ ਨਹੀਂ ਕਿ ਮੈਨੂੰ ਲੋਕ ਬੁਰਾ ਕਹਿਣਗੇ ਜਾਂ ਲੋਕ ਚੰਗਾ ਕਹਿਣਗੇ, ਕਿਉਂਕਿ ਉਹਨਾਂ ਦੀ ਬਾਣੀ ਵਿੱਚ ਅਜਿਹੀ ਕਈ ਵਾਰ ਨਿਗੜੇ ਆਏ ਨੇ ਜਿਨ੍ਹਾਂ ਤੇ ਕਬੀਰ ਜੀ ਇਹ ਗੱਲ ਕਹਿੰਦੇ ਨੇ ਕਿ ਸੰਸਾਰ ਦੇ ਲੋਕ ਕੁਝ ਅਜਿਹੇ ਨੇ ਕਿ ਆਪਣਾ ਦੇ ਚੁਰੂ ਹਰ ਪਾਣੀ ਤਹਿ ਦਿੰਦਾ ਹੈ ਜਾਂ ਗੰਗਾ ਆਨੀ। ਉਹਨਾਂ ਲੋਕਾਂ ਦੇ ਜੀਵਨ ਤੋਂ ਕਬੀਰ ਜੀ ਵਾਕਫ ਨੇ ਪਰ ਕਬੀਰ ਨੂੰ ਪਤਾ ਹੈ ਕਿ ਇਹ ਆਪ ਕੁਝ ਕਰ ਨਹੀਂ ਸਕਦੇ, ਦੂਸਰੇ ਦੀ ਨਿੰਦਾ ਕਰਦੇ ਨੇ। ਫਿਰ ਉਹਨਾਂ ਨੇ ਉਸੇ ਹੀ ਸ਼ਬਦ ਵਿੱਚ ਕਿਹਾ ਉਠਤ ਬੈਠਤ ਕੁਟਲ ਤਾਂ ਚਾਲੈ ਆਪ ਗਏ ਔਰ ਨੂੰ ਖਲੈ ਕਿ ਇਹ ਆਪ ਪਰਮੇਸ਼ਵਰ ਦੀ ਤਰਫੋਂ ਗਏ ਨੇ, ਸੰਸਾਰ ਦੀ ਤਰਫ ਲੱਗੇ ਨੇ ਔਰ ਇਹ ਹੋਰਨਾਂ ਲੋਕਾਂ ਨੂੰ ਵੀ ਪਰਮੇਸ਼ਵਰ ਦੀ ਤਰਫੋਂ ਗਵਾਉਣਾ ਚਾਹੁੰਦੇ ਨੇ। ਛਾੜਕ ਚਰਚਾ ਆਨ ਨਾ ਜਾਣਾ ਬਰਮਾ ਹੂ ਕੋ ਕਹਿਓ ਨਾ ਮਾਨੈ ਆਪ ਗਏ ਔਰ ਨੂੰ ਖੋਵੈ ਆਗ ਲਗਾਏ ਮੰਦਰ ਮੈਂ ਸੋਵੈ ਅਵਰਨ ਹੱਸ ਆਪ ਹੈ ਪਾਣੇ ਤਿੰਨ ਕੋ ਦੇਖ ਕਬੀਰ ਲਗਾਏ। ਉਹਨਾਂ ਨੂੰ ਪਤਾ ਹੈ ਕਿ ਦੂਜਿਆਂ ਤੇ ਹੱਸਣ ਵਾਲੇ ਲੋਕ ਇਹ ਨਹੀਂ ਕਿ ਉਹ ਆਪ ਖਰੇ ਨੇ, ਕਬੀਰ ਜੀ ਕਹਿੰਦੇ ਨੇ ਇਹ ਖੋਟੇ ਨੇ ਕਿ ਆਪ ਪਾਣੇ ਹਨ ਤਾਂ ਹੀ ਦੂਸਰਿਆਂ ਤੇ ਹੱਸ ਰਹੇ ਨੇ ਕਿ ਕਿਸੇ ਕਿਤੇ ਨਾ ਹੋਏ ਸਾਡੀ ਕਮਜ਼ੋਰੀ ਦੂਸਰੇ ਦੇ ਸਾਹਮਣੇ ਆ ਜਾਏ। ਤੋ ਇਸ ਸ਼ਬਦ ਦੀ ਜਿਹੜੀ ਉਥਾਨਕਾ ਪ੍ਰਾਤਨਾ ਪੁਰਸ਼ਾਂ ਤੋਂ ਚਲੀ ਆਉਂਦੀ ਹੈ ਉਹ ਇਹ ਹੈ ਕਿ ਇੱਕ ਵਾਰ ਕਬੀਰ ਜੀ ਦੇ ਨਗਰ ਵਿੱਚ ਜਿਸ ਜਗ੍ਹਾ ਤੇ ਬਨਾਰਸ ਵਿੱਚ ਰਹਿੰਦੇ ਸਨ ਉਸ ਜਗ੍ਹਾ ਤੇ ਚੋਰ ਆ ਗਿਆ। ਕੋਈ ਚੋਰ ਨੇ, ਚੋਰ ਦਾ ਕੰਮ ਚੋਰੀ ਕਰਨਾ ਹੈ ਪਰ ਯਾਦ ਰੱਖਿਓ ਲੁਟੇਰੇ ਤਿੰਨ ਤਰ੍ਹਾਂ ਦੇ ਹੁੰਦੇ ਨੇ, ਤਿੰਨਾਂ ਦਾ ਹੀ ਕੰਮ ਲੁੱਟਣਾ ਹੋਇਆ। ਇੱਕ ਲੁੱਟਦਾ ਹੈ ਜੇ ਕੋਈ ਸੁੱਤਾ ਹੈ ਤਾਂ ਉਹਨੂੰ ਜਗਾ ਕੇ ਉਸਨੇ ਲੁੱਟਣਾ, ਉਹਦੇ ਕੋਲ ਚਾਬੀਆਂ ਲੈਣੀਆਂ, ਜ਼ਬਰਦਸਤੀ ਕਰਨੀ ਹੈ, ਕੋਈ ਤੇਜ਼ ਹਥਿਆਰ ਦਿਖਾਉਣਾ ਹੈ, ਡਰਾ ਕੇ ਧਮਕਾ ਕੇ ਘਰ ਦੀ ਚਾਬੀ ਲੈ ਕੇ ਉਹਦੇ ਸਾਹਮਣੇ ਉਹਨੂੰ ਬੰਨ ਕੇ ਲੁੱਟਣਾ ਹੈ। ਇਸ ਤਰੀਕੇ ਨਾਲ ਲੁੱਟਣ ਵਾਲੇ ਨੂੰ ਡਾਕੂ ਕਹਿੰਦੇ ਨੇ। ਦੂਸਰੀ ਕਿਸਮ ਦੇ ਲੁੱਟਣ ਵਾਲੇ ਉਹ ਲੋਕ ਨੇ ਜਿਹੜੇ ਦੇਖ ਰਹੇ ਨੇ ਕਿ ਘਰ ਦੇ ਲੋਕ ਸੁੱਤੇ ਨੇ, ਘਰ ਵਿੱਚ ਹਨੇਰਾ ਹੈ ਤੇ ਉਹਨਾਂ ਦੇ ਕੋਲੋਂ ਬਚਾ ਕੇ ਕੁਝ ਤਾਂ ਕਿ ਕੋਈ ਜਾਗ ਨਾ ਪਏ, ਪੈਰ ਦਾ ਖੜਕਾ ਨਾ ਵਜਾਏ, ਲੁੱਟ ਕੇ ਉਹਨਾਂ ਨੇ ਵੀ ਲਿਜਾਣਾ ਹੈ। ਪਰ ਉਹਨਾਂ ਲੋਕਾਂ ਨੂੰ ਡਾਕੂ ਨਹੀਂ ਚੋਰ ਕਿਹਾ ਜਾਂਦਾ, ਉਹ ਚੁਰਾਉਂਦੇ ਨੇ। ਤੀਸਰੀ ਕਿਸਮ ਦੇ ਉਹ ਲੋਕ ਨੇ ਜਿਹੜੇ ਲੁੱਟਦੇ ਨੇ, ਨਾ ਉਹ ਡਾਕੂ ਹਨ ਨਾ ਉਹ ਚੋਰ ਹਨ, ਕੰਮ ਉਹਨਾਂ ਦਾ ਵੀ ਲੁੱਟਣਾ ਹੈ ਪਰ ਉਹਨਾਂ ਲੁੱਟਣ ਦਾ ਢੰਗ ਉਹਨਾਂ ਦਾ ਨਿਰਾਲਾ ਹੈ। ਜਿਹਨੂੰ ਲੁੱਟਣਾ ਉਹਦੇ ਭਾਈ ਬਣਦੇ ਨੇ, ਕਹਿੰਦੇ ਨੇ ਮੈਂ ਤੇਰਾ ਭਰਾ ਹਾਂ, ਮੈਂ ਤੇਰਾ ਨਜ਼ਦੀਕੀ ਹਾਂ। ਕਈ ਵਾਰ ਲੋਕ ਧੋਖੇ ਵਿੱਚ ਆ ਜਾਂਦੇ ਨੇ, ਉਹਨਾਂ ਨੂੰ ਵਲ ਫਰੇਬ ਦੀਆਂ ਗੱਲਾਂ ਕਰਕੇ ਉਹਦੀ ਤਸੱਲੀ ਦਵਾ ਕੇ ਉਹਦੇ ਕੋਲੋਂ ਹੱਥੀ ਕੁਝ ਲੈ ਜਾਂਦੇ ਨੇ ਤੇ ਉਹਨਾਂ ਨੂੰ ਨਾ ਡਾਕੂ ਕਿਹਾ ਜਾਂਦਾ ਨਾ ਚੋਰ ਕਿਹਾ ਜਾਂਦਾ, ਉਹਨਾਂ ਨੂੰ ਠੱਗ ਕਹਿੰਦੇ ਨੇ। ਪਰ ਕਬੀਰ ਜੀ ਨੇ ਬਨਾਰਸ ਦੇ ਬ੍ਰਾਹਮਣਾਂ ਲਈ ਜਿਨ੍ਹਾਂ ਦੇ ਮੱਥੇ ਤੇ ਤਿਲਕ ਨੇ, ਤੇੜ ਧੋਤੀਆਂ ਨੇ, ਗਲ ਵਿੱਚ ਮਾਲਾ ਪਹਿਨੀਆਂ ਨੇ, ਉਹਨਾਂ ਨੇ ਠੱਗ ਸ਼ਬਦ ਵਰਤਿਆ ਕਿਉਂਕਿ ਉਹ ਨਾ ਲੁੱਟਦੇ ਨਾ ਕੇ ਲੁੱਟਦੇ ਸਨ ਨਾ ਚੋਰੀ ਕਰਦੇ ਸਨ। ਤਾਂ ਕਬੀਰ ਜੀ ਨੇ ਸ਼ਬਦ ਕਹੇ ਨੇ ਗੰਜ ਸਾਢੇ ਤਰੈ ਤਰੈ ਧੋਤੀਆਂ ਤੇਹਰੇ ਪਾਏ ਨੂੰ ਪੱਗ ਗਲੀ ਜਿਨ੍ਹਾਂ ਜਪ ਮਾਲੀਆਂ ਲੋਟੇ ਹੱਥ ਨਿਭਾਗ ਕੋਈ ਹਰ ਕੇ ਸੰਤਨਾ ਆਖੀਐ ਬਨਾਰਸ ਕੇ ਠੱਗ। ਫਿਰ ਉਹਨਾਂ ਨੂੰ ਪੁੱਛਿਆ ਗਿਆ ਕਿ ਤੁਸੀਂ ਇਹਨਾਂ ਨੂੰ ਸੰਤ ਕਿਉਂ ਨਹੀਂ ਕਹਿੰਦੇ, ਇਹ ਸੰਤ ਨੇ ਤੇ ਤੁਸੀਂ ਇਹਨਾਂ ਨੂੰ ਠੱਗ ਕਹਿੰਦੇ ਹੋ। ਕਹਿਣ ਲੱਗੇ ਅਸੀਂ ਸੰਤਨਾ ਮੌਕਾ ਉਠਾਵੈ ਡਾਲਾ ਸੋਪੇਗਾ ਗਟਕਾ ਰਹੇ। ਕਹਿੰਦੇ ਜਿਹੜੇ ਦਰਖਤ ਨੂੰ ਟਾਹਣੀਆਂ ਸਮੇਤ ਹੀ ਖਾ ਜਾਣ ਉਹ ਸੰਤ ਮੈਨੂੰ ਚੰਗੇ ਨਹੀਂ ਲੱਗਦੇ, ਉਹ ਸੰਤ ਨਹੀਂ ਹਨ। ਮੱਥੇ ਤੇ ਤਿਲਕ ਹੈ, ਹੱਥ ਵਿੱਚ ਮਾਲਾ ਹੈ, ਬਾਣਾ ਵੀ ਪਹਿਨੇ, ਪਰ ਇਹ ਲੋਕ ਰੱਬ ਨੂੰ ਖਿਲਾਉਣਾ ਜਾਣਦੇ ਨੇ। ਉਹਨਾਂ ਨੇ ਆਪਣੀ ਬਾਣੀ ਵਿੱਚ ਕਚਨ ਕਹਿ ਕਹਿਣ ਲੱਗੇ ਮੱਥੇ ਤਿਲਕ ਹੱਥ ਮਾਲਾ ਬਾਣਾ ਲੋਗਨ ਰਾਮ ਖਿਲਾਉਣਾ ਜਾਣੇ। ਇਹਨਾਂ ਨੇ ਰੱਬ ਨੂੰ ਨਹੀਂ ਸਮਝਿਆ, ਰੱਬ ਨੂੰ ਖਿਡਾਉਣਾ ਸਮਝਦੇ ਨੇ। ਤੋ ਕਬੀਰ ਜੀ ਨੇ ਦੇ ਨਗਰ ਵਿੱਚ ਚੋਰ ਆਇਆ, ਚੋਰ ਨੇ ਚੁਰਾਈ ਚੀਜ਼ ਕਿਸੇ ਦੀ, ਘਰਵਾਲੇ ਜਾਗ ਪਏ ਨੇ। ਜਦੋਂ ਘਰਵਾਲੇ ਜਾਗੇ ਨੇ ਰੌਲਾ ਪੈ ਗਿਆ ਹੈ, ਚੋਰ ਚੋਰ ਦੀ ਆਵਾਜ਼ ਆਏ ਨੇ, ਪਰ ਆਂਢੀ ਗੁਆਂਢੀ ਲੋਕ ਯਾਦ ਰੱਖਿਓ ਡਾਕੂ ਤੋਂ ਭੈ ਖਾਂਦੇ ਨੇ ਲੋਕ, ਚੋਰ ਤੋਂ ਭੈ ਨਹੀਂ ਖਾਂਦੇ। ਪਰ ਸਿਆਣੇ ਪੁਰਸ਼ਾਂ ਨੇ ਇਹ ਬਚਨ ਕਹੇ ਨੇ ਕਿ ਚੋਰ ਦੇ ਪੈਰ ਨਹੀਂ ਹੁੰਦੇ। ਇਹਦਾ ਮਤਲਬ ਜਦੋਂ ਉਹ ਕਿਸੇ ਨੂੰ ਜਾਗਿਆ ਤੱਕਦਾ ਉਹ ਦੌੜਨ ਦਾ ਯਤਨ ਕਰਦਾ, ਇਸ ਕਰਕੇ ਲੋਕ ਚੋਰ ਤੋਂ ਪੈ ਨਹੀਂ ਖਾਂਦੇ, ਡਾਕੂ ਤੋਂ ਡਰਦੇ ਨੇ। ਜਦੋਂ ਚੋਰ ਚੋਰ ਦੀਆਂ ਆਵਾਜ਼ਾਂ ਚਾਰ ਚੁਫੇਰੇ ਆਈਆਂ ਨੇ ਲੋਕ ਇਕੱਠੇ ਹੋਏ ਤੇ ਪਿੱਛੇ ਦੌੜ ਪਏ। ਮੈਂ ਆਪ ਜੀ ਨੂੰ ਇਸ ਸ਼ਬਦ ਦੀ ਉਥਾਨ ਕਾ ਜੋ ਮਹਾਂਪੁਰਸ਼ਾਂ ਨੇ ਕਹੀ ਹੈ ਉਹ ਦਰਸਾ ਰਿਹਾ ਹਾਂ ਜੋ ਪੁਰਾਤਨ ਚਲੀ ਆਉਂਦੀ ਹੈ। ਜਦੋਂ ਪਿੱਛੇ ਦੌੜੇ ਤਾਂ ਸਾਖੀ ਇਹ ਗੱਲ ਕਹਿੰਦੀ ਹੈ ਕਿ ਚੋਰ ਕਬੀਰ ਦੇ ਘਰ ਵਿੱਚ ਆ ਗਿਆ, ਕਬੀਰ ਦੇ ਘਰ ਵਿੱਚ ਆ ਗਿਆ ਚੋਰ। ਆ ਕੇ ਉਹਨੇ ਸਾਫ ਕਹਿ ਦਿੱਤਾ ਕਬੀਰ ਜੀ ਮੈਂ ਚੋਰ ਹਾਂ, ਮੈਂ ਚੋਰੀ ਕਰਕੇ ਆਇਆ, ਲੋਕ ਮੇਰੇ ਪਿੱਛੇ ਆ ਰਹੇ ਨੇ ਤੇ ਮੈਨੂੰ ਇਸ ਸਮੇਂ ਤੁਸੀਂ ਬਚਾ ਸਕਦੇ ਹੋ, ਕੋਈ ਦੂਸਰਾ ਨਹੀਂ ਬਚਾ ਸਕਦਾ। ਤਾਂ ਸਾਖੀ ਕਹਿੰਦੀ ਹੈ ਕਿ ਕਬੀਰ ਜੀ ਨੇ ਸ਼ਬਦ ਕਹੇ, ਕਹਿਣ ਲੱਗੇ ਤੂੰ ਘਬਰਾ ਨਾ, ਉਸ ਕਮਰੇ ਵਿੱਚ ਮੇਰੀ ਲੜਕੀ ਸੁੱਤੀ ਹੈ, ਉਸ ਕਮਰੇ ਚ ਚਲਿਆ ਜਾ ਕੇ ਪੈ ਜਾਓ। ਜਦੋਂ ਉਸ ਕਮਰੇ ਚ ਚਲਿਆ ਗਿਆ ਉਹ ਲੋਕ ਪਿੱਛੇ ਆਏ ਕਿ ਕਬੀਰ ਜੀ ਤੁਹਾਡੇ ਘਰ ਵਿੱਚ ਚੋਰ ਆਇਆ ਹੈ। ਤੇ ਸਾਖੀ ਇਹ ਗੱਲ ਕਹਿੰਦੀ ਹੈ ਕਿ ਕਬੀਰ ਨੇ ਕਿਹਾ ਮੇਰੇ ਘਰ ਦੀ ਤਲਾਸ਼ੀ ਲੈ ਲਓ, ਇਸ ਕਮਰੇ ਵਿੱਚ ਮੇਰੀ ਧੀ ਤੇ ਜਵਾਈ ਸੁੱਤੇ ਨੇ, ਇਸ ਕਮਰੇ ਵਿੱਚ ਮੇਰਾ ਲੜਕਾ ਤੇ ਮੇਰੀ ਨੂੰਹ ਸੁੱਤੇ ਨੇ, ਤੇ ਆ ਮੈਂ ਤੇ ਲੋਈ ਤੁਹਾਡੇ ਸਾਹਮਣੇ ਇਸ ਕਮਰੇ ਵਿੱਚ ਹਾਂ। ਭਾਵ ਇਹ ਕਿ ਉਹਨੂੰ ਚੋਰ ਨੂੰ ਕਬੀਰ ਜੀ ਨੇ ਆਪਣੀ ਰਸਨਾ ਤੋਂ ਜਵਾਈ ਕਹਿ ਦਿੱਤਾ ਕਿ ਮੇਰਾ ਜਵਾਈ ਹੈ। ਲੋਕਾਂ ਨੇ ਜਦੋਂ ਇੱਕ ਵਚਨ ਕਹੇ ਕਬੀਰ ਜੀ ਨੇ ਕਿ ਚੋਰ ਤਾਂ ਕੋਈ ਨਹੀਂ ਭਾਈ, ਇੱਥੇ ਸਾਰਾ ਘਰ ਦਾ ਹੀ ਪਰਿਵਾਰ ਹੈ, ਸਾਰੇ ਘਰ ਦੇ ਲੋਕ ਨੇ, ਤੇ ਉਹ ਲੋਕ ਕਬੀਰ ਜੀ ਦੇ ਇਹ ਵਚਨ ਸੁਣ ਕੇ ਚਲੇ ਗਏ। ਜਦੋਂ ਚੋਰ ਬਾਹਰ ਆਇਆ, ਚੋਰ ਨੂੰ ਵੀ ਤਾਂ ਸੁਣੀਦੇ ਸਨ ਗੱਲਾਂ ਕਰਦੇ ਹੋਏ। ਜਦੋਂ ਚੋਰ ਬਾਹਰ ਆਇਆ ਬਜਾਏ ਇਸ ਗੱਲ ਦੇ ਕਿ ਉਹ ਨੱਠਦਾ ਭੱਜਦਾ, ਉਹ ਕਬੀਰ ਜੀ ਦੇ ਚਰਨਾਂ ਤੇ ਜਾ ਪਿਆ। ਪਰ ਉਹਨੇ ਅੱਗੇ ਨੂੰ ਚੋਰੀ ਕਰਨ ਤੋਂ ਤੌਬਾ ਕੀਤੀ ਕਿ ਮੈਂ ਅੱਗੇ ਨੂੰ ਚੋਰੀ ਨਹੀਂ ਕਰਾਂਗਾ, ਆਪ ਮੇਰੇ ਤੇ ਬਖਸ਼ਿਸ਼ ਕਰੋ, ਮੈਨੂੰ ਉਪਦੇਸ਼ ਦਿਓ। ਕਬੀਰ ਜੀ ਨੇ ਉਸ ਚੋਰ ਨੂੰ ਰਾਮ ਦੇ ਨਾਮ ਦਾ ਉਪਦੇਸ਼ ਦਿੱਤਾ, ਪਰ ਉਹਨੂੰ ਇਹ ਗੱਲ ਕਹੀ ਕਿ ਜਿਹੜੀ ਚੋਰੀ ਦੀ ਕਿਰਤ ਹੈ ਇਹ ਜੀਵ ਨੂੰ ਭਗਵਾਨ ਨਾਲ ਤੋੜ ਦਿੰਦੀ ਹੈ, ਪਰ ਚੋਰੀ ਵਿੱਚ ਕਦੇ ਜੀਵ ਨੂੰ ਸ਼ਾਂਤੀ ਨਹੀਂ ਮਿਲਦੀ, ਟਿਕਾਓ ਨਹੀਂ ਮਿਲਦਾ। ਇਸ ਕਰਕੇ ਧਰਮ ਦੀ ਕਿਰਤ ਮਨੁੱਖ ਲਈ ਬਣ ਆਉਂਦੀ ਹੈ ਕਿ ਉਹ ਧਰਮ ਦੀ ਕਿਰਤ ਕਰੇ, ਪਰ ਧਰਮ ਦੀ ਕਿਰਤ ਵਿੱਚੋਂ ਉਹ ਭੋਜਨ ਕਰੇ, ਉਹਦੇ ਨਾਲ ਉਹਦਾ ਮਨ ਵੀ ਟਿਕਦਾ ਹੈ, ਉਹਦੇ ਨਾਲ ਉਹਨੂੰ ਸਤਵਨਾ ਵੀ ਮਿਲਦਾ ਹੈ, ਪਰ ਉਹਦਾ ਜੀਵਨ ਵੀ ਪਰਮੇਸ਼ਵਰ ਦੇ ਦਰ ਤੇ ਪ੍ਰਵਾਨ ਹੁੰਦਾ। ਤਾਂ ਸਹਿਜੇ ਸਹਿਜੇ ਕਿਸੇ ਤਰੀਕੇ ਨਾਲ ਲੋਕਾਂ ਨੂੰ ਪਤਾ ਚੱਲ ਗਿਆ ਕਿ ਚੋਰ ਕਬੀਰ ਦੇ ਘਰ ਵਿੱਚ ਹੀ ਸੀ, ਪਰ ਕਬੀਰ ਜੀ ਨੇ ਸਾਨੂੰ ਲੋਕਾਂ ਨੂੰ ਇਹ ਕਿਹਾ ਕਿ ਮੇਰਾ ਧੀ ਜਵਾਈ ਸੁੱਤੇ ਨੇ। ਇਹ ਗੱਲ ਗਲਤ ਕੀਤੀ ਹੈ। ਕੁਝ ਲੋਕ ਇਕੱਠੇ ਹੋ ਕੇ ਕਬੀਰ ਜੀ ਕੋਲ ਆ ਗਏ, ਪਰ ਉਹਨਾਂ ਨੇ ਕਬੀਰ ਜੀ ਨੂੰ ਕਿਹਾ ਵੀ ਤੁਸੀਂ ਚੰਗਾ ਨਹੀਂ ਕੀਤਾ, ਤੁਸੀਂ ਬਹੁਤ ਮਾੜੇ ਆਦਮੀ ਹੋ, ਤੁਹਾਨੂੰ ਆਪਣੀ ਇੱਜ਼ਤ ਦਾ ਵੀ ਖਿਆਲ ਨਹੀਂ। ਯਾਦ ਰੱਖਿਓ ਜਦੋਂ ਕੋਈ ਧਰਮ ਦੀ ਸਿਖਰ ਤੇ ਪਹੁੰਚ ਜਾਂਦਾ ਹੈ
ਉਹਦੇ ਲਈ ਸੰਸਾਰ ਦੀ ਇੱਜ਼ਤ ਤੇ ਬੇਇੱਜ਼ਤੀ ਕੋਈ ਮਾਨਾ ਨਹੀਂ ਰੱਖਦੀ। ਗੁਰੂ ਪਾਤਸ਼ਾਹ ਨੇ ਬਾਣੀ ਚ ਜ਼ਿਕਰ ਕੀਤਾ, ਦੁੱਖ ਸੁੱਖ ਦੋਨੋਂ ਸਮ ਕਰ ਜਾਣਾ ਔਰ ਮਾਨ ਅਪਮਾਨਾ ਹਰਕ ਸੋਗ ਤੇ ਰਹਿ ਨਿਹਾਰੋ ਨਾਨ ਮਾਨ ਅਪਮਾਨਾ, ਆਸਾ ਮਨਸਾ ਸਗਲ ਤਿਆਗੈ ਜਗ ਤੇ ਰਹਿ ਨਿਰਾਸਾ, ਕਾਮ ਕ੍ਰੋਧ ਜੈ ਪਰਸੈ ਨਾਹਿਨ ਤੈ ਘਟ ਬ੍ਰਹਮ ਨਿਵਾਸਾ, ਗੁਰ ਕਿਰਪਾ ਜੈ ਨਰਕੋ ਪੀਨੀ ਤਹਿ ਜੁਗਤ ਪਛਾਨੀ, ਨਾਨਕ ਲੀਨ ਭਇਓ ਗੋਬਿੰਦ ਸਿਉ ਜਿਉ ਪਾਣੀ ਸੁਣ ਪਾਣੀ। ਮਨੁੱਖ ਉਹਨੂੰ ਇੱਜ਼ਤ ਸਮਝਦਾ ਹੈ, ਬੰਦਗੀ ਵਾਲੇ ਉਹਨੂੰ ਇੱਜ਼ਤ ਨਹੀਂ ਵੇਚੀ ਕੁਛ ਨਹੀਂ ਸਮਝਦੇ। ਉਹਨਾਂ ਦਾ ਕੰਮ ਹੈ ਕਿ ਕੇਵਲ ਕਿਸੇ ਦੂਸਰੇ ਤੇ ਉਪਕਾਰ ਕਰਨਾ, ਉਹਦਾ ਭਲਾ ਕਰਨਾ ਹੈ, ਕਿਵੇਂ ਹੁੰਦਾ ਇਸ ਨਾਲ ਉਹਨਾਂ ਨੂੰ ਕੋਈ ਮਤਲਬ ਨਹੀਂ। ਤੋ ਕਬੀਰ ਜੀ ਨੇ ਉਸ ਚੋਰ ਦੀ ਰੱਖਿਆ ਕੀਤੀ। ਲੋਕਾਂ ਨੇ ਕਬੀਰ ਜੀ ਨੂੰ ਜਦੋਂ ਇਹ ਬਚਨ ਕਹੇ ਕਿ ਤੁਹਾਨੂੰ ਆਪਣੀ ਇੱਜ਼ਤ ਦਾ ਖਿਆਲ ਨਹੀਂ, ਤੁਸੀਂ ਆਪਣੀ ਲੜਕੀ ਦੇ ਕੋਲ ਉਸ ਕਮਰੇ ਵਿੱਚ ਚੋਰ ਨੂੰ ਭੇਜ ਦਿੱਤਾ, ਤੁਹਾਨੂੰ ਕੋਈ ਸ਼ਰਮ ਨਹੀਂ ਹੈ, ਤਾਂ ਕਬੀਰ ਜੀ ਨੇ ਜੋ ਬਚਨ ਕਹੇ ਉਹ ਇਸ ਸ਼ਬਦ ਵਿੱਚ ਦਰਜ ਨੇ। ਇਹ ਪੁਰਾਤਨ ਸਮੇਂ ਦੀ ਚਲੀ ਆਉਂਦੀ ਮਹਾਂਪੁਰਖਾਂ ਤੋਂ ਖਾਨਕਾ ਹੈ, ਪਰ ਹੋ ਸਕਦਾ ਹੈ ਜਿਹੜੀ ਇਹ ਅਗਲਾ ਸ਼ਬਦ ਆਉਂਦਾ ਹੈ ਕਬੀਰ ਜੀ ਦੀ ਵਾਰਤਾਲਾਪ ਉਹਨਾਂ ਲੋਕਾਂ ਨਾਲ ਹੋਈ ਹੋਵੇ। ਇਹਦੇ ਬਾਰੇ ਮੇਰੀ ਇਹ ਆਪਣੀ ਨਿੱਜੀ ਰਾਏ ਜਿਹੜੀ ਹੈ ਉਹ ਇਹ ਨਹੀਂ ਹੈ ਕਿ ਕੋਈ ਅਜਿਹੀ ਘਟਨਾ ਵਾਪਰੀ ਹੋਵੇ, ਪਰ ਜੇ ਕੋਈ ਵਾਪਰੀ ਵੀ ਹੋਵੇ ਤਾਂ ਇਸ ਗੱਲ ਵਿੱਚ ਮੈਂ ਬੁਰਾ ਨਹੀਂ ਮਨਾਉਂਦਾ, ਕਿਉਂਕਿ ਬ੍ਰਹਮ ਗਿਆਨੀ ਨੂੰ ਕੋਈ ਫਰਕ ਨਹੀਂ ਪੈਂਦਾ ਇਹਨਾਂ ਗੱਲਾਂ ਨਾਲ, ਉਹ ਤਾਂ ਕੇਵਲ ਤੇ ਕੇਵਲ ਭਲਾ ਕਰਦੇ ਨੇ। ਜੇ ਗੁਰੂ ਨਾਨਕ ਪਾਤਸ਼ਾਹ ਮੰਡੀ ਚ ਵੇਖ ਸਕਦੇ ਨੇ, ਜੇ ਗੁਰੂ ਨਾਨਕ ਪਾਤਸ਼ਾਹ ਨੂਰ ਸ਼ਾਹ ਦੇ ਘਰ ਵਿੱਚ ਜਾ ਕੇ ਨੂਰ ਸ਼ਾਹ ਦਾ ਨਿਸਤਾਰਾ ਕਰ ਸਕਦੇ ਨੇ, ਜੇ ਗੁਰੂ ਨਾਨਕ ਭੂਮੀਏ ਚੋਰ ਦੇ ਘਰ ਵਿੱਚ ਜਾ ਕੇ ਉਹਦਾ ਨਿਸਤਾਰਾ ਕਰ ਸਕਦੇ ਨੇ, ਤਾਂ ਕਬੀਰ ਜੀ ਵਾਸਤੇ ਘਰੇ ਆਏ ਦਾ ਕਿਸੇ ਦੀ ਸ਼ਰਨ ਲੈ ਲਈ ਜਿਸਨੇ, ਉਸਦਾ ਨਿਸਤਾਰਾ ਕਰਨਾ, ਉਸਨੂੰ ਸਿੱਧੇ ਮਾਰਗ ਤੇ ਤੋਰਨਾ, ਇਹ ਕੋਈ ਬਹੁਤ ਵੱਡੀ ਗੱਲ ਕਬੀਰ ਜੀ ਲਈ ਨਹੀਂ ਸੀ। ਲੋਕਾਂ ਲਈ ਜਿਹੜੇ ਸੰਸਾਰ ਦੀ ਇੱਜ਼ਤ ਪੱਤ ਵਿੱਚ ਜਿਉਂਦੇ ਨੇ, ਜਿਨ੍ਹਾਂ ਦੀ ਭਾਵੇਂ ਪਰਮੇਸ਼ਵਰ ਦੇ ਡਰ ਤੇ ਨਿਤਾ ਪ੍ਰਤੀ ਬੇਇੱਜ਼ਤੀ ਹੁੰਦੀ ਹੈ, ਉਹ ਸੰਸਾਰ ਦੀ ਇੱਜ਼ਤ ਨੂੰ ਮੁੱਖ ਰੱਖਦੇ ਨੇ, ਪਰ ਉਹਨਾਂ ਦੀ ਪੱਧਰ ਸੰਸਾਰ ਦੀ ਹੈ, ਉਹਨਾਂ ਨੇ ਸੰਸਾਰ ਦੀ ਗੱਲ ਕਰਨੀ ਹੈ। ਪਰ ਉਹ ਲੋਕ ਕਬੀਰ ਜੀ ਨੂੰ ਕਹਿ ਰਹੇ ਨੇ ਤੇ ਕਬੀਰ ਜੀ ਅੱਗੋਂ ਜਵਾਬ ਦਿੰਦੇ ਨੇ, ਇਹਨਾਂ ਜਵਾਬ ਜਿਹੜਾ ਹੈ ਇਹ ਆਪ ਸਰਵਣ ਕਰੋ। ਹਾਂਜੀ,
ਜਬ ਹਮ ਏਕੋ ਏਕ ਕਰ ਜਾਣੇ
ਆਖੋ ਵੱਜ ਕੇ ਸਤਨਾਮ ਸ੍ਰੀ ਵਾਹਿਗੁਰੂ, ਇੱਕ ਪੰਕਤੀ ਵਿੱਚ ਹੀ ਨਿਬੇੜਾ ਹੋ ਗਿਆ, ਹੋਵੇ ਅੱਗੇ ਜਾਣ ਦੀ ਲੋੜ ਹੀ ਨਹੀਂ। ਇੱਕੋ ਹੀ ਪੰਕਤੀ ਵਿੱਚ ਕਬੀਰ ਜੀ ਨੇ ਫੈਸਲਾ ਕਰ ਦਿੱਤਾ, ਕਹਿਣ ਲੱਗੇ ਇਹ ਦੁਨੀਆਂ ਦੇ ਲੋਕੋ, ਜਦੋਂ ਅਸੀਂ ਹਮ ਦਾ ਭਾਵ ਹੈ ਮੈਂ, ਜਦੋਂ ਮੈਂ ਏਕੋ ਏਕ ਕਰ ਜਾਂਦੇ ਹਾਂ, ਜਦ ਹਮ ਏਕੋ ਏਕ ਕਰ ਜਾਂਦੇ ਹਾਂ, ਇੱਕ ਪਰਮੇਸ਼ਵਰ ਨੂੰ ਹੀ ਸਾਰਿਆਂ ਵਿੱਚ ਵਿਆਪਕ ਵੇਖਦਾ ਹਾਂ, ਮੇਰੇ ਲਈ ਔਰਤ ਮਰਦ ਦਾ, ਮੇਰੇ ਲਈ ਧੀ ਤੇ ਕਿਸੇ ਚੋਰ ਦਾ, ਮੇਰੇ ਲਈ ਕਿਸੇ ਬੁਰੇ ਤੇ ਭਲੇ ਦਾ, ਮੇਰੀ ਦ੍ਰਿਸ਼ਟੀ ਵਿੱਚ ਕੋਈ ਦੂਸਰਾ ਨਹੀਂ ਹੈ, ਮੇਰੀ ਦ੍ਰਿਸ਼ਟੀ ਵਿੱਚ ਕੇਵਲ ਇੱਕ ਪਰਮੇਸ਼ਵਰ ਹੈ। ਜਦ ਹਮ ਇੱਕੋ ਏਕ ਕਰ ਜਾਣੇ ਹਾਂ, ਜਦੋਂ ਮੈਂ ਜਾਣ ਲਿਆ ਹੈ ਉਸ ਇੱਕ ਨੂੰ ਸਾਰੀ ਕਾਇਨਾਤ ਵਿੱਚ, ਤੇ ਫਿਰ ਤੁਸੀਂ ਅਗਲੀ ਪੰਕਤੀ ਚ ਕਹਿ ਰਹੇ ਹੋ
ਸਭ ਲੋਕ ਹੈ ਕਾਹੇ ਦੁੱਖ ਮਾਨਿਆ,
ਕਹਿੰਦੇ ਦੁੱਖ ਤਾਂ ਮੈਨੂੰ ਮੰਨਣਾ ਚਾਹੀਦਾ ਸੀ ਭਾਈ, ਫਿਰ ਲੋਕਾਂ ਨੇ ਤੁਸੀਂ ਕਿਉਂ ਇਸ ਗੱਲ ਦਾ ਦੁੱਖ ਮੰਨਿਆ, ਤੁਹਾਨੂੰ ਕਿਉਂ ਦੁੱਖ ਹੋਇਆ ਇਸ ਗੱਲ ਦਾ, ਲੋਕਾਂ ਨੇ ਇਸ ਗੱਲ ਦਾ ਦੁੱਖ ਕਹਿਣ ਲੱਗੇ ਕਿਉਂ ਮੰਨਿਆ, ਜਦੋਂ ਮੈਂ ਦੁੱਖ ਨਹੀਂ ਮੰਨਦਾ, ਮੈਂ ਇੱਕ ਈਸ਼ਵਰ ਨੂੰ ਸਾਰਿਆਂ ਵਿੱਚ ਵਿਆਪਕ ਦੇਖਦਾ ਹਾਂ, ਤੇ ਜੇ ਉਹ ਈਸ਼ਵਰ ਮੇਰੀ ਬੱਚੀ ਵਿੱਚ ਮੌਜੂਦ ਹੈ, ਜੇ ਉਹ ਈਸ਼ਵਰ ਉਸ ਚੋਰ ਵਿੱਚ ਵੀ ਮੌਜੂਦ ਹੈ, ਫਿਰ ਈਸ਼ਵਰ ਈਸ਼ਵਰ ਦਾ ਭੇਦ ਕੀ ਰਹਿ ਗਿਆ, ਫਿਰ ਤੁਸੀਂ ਇਸ ਗੱਲ ਦਾ ਦੁੱਖ ਕਿਉਂ ਮੰਨਿਆ ਸਾਰੇ ਲੋਕਾਂ ਨੇ, ਸਭ ਲੋਕ ਹੈ ਕਾਹੇ ਦੁੱਖ ਮੰਨਿਆ, ਕਿਉਂ ਦੁੱਖ ਮੰਨਿਆ, ਕਬੀਰ ਜੀ ਕਹਿ ਰਹੇ ਨੇ
ਹਮ ਅਪਤ ਹੈ ਆਪਣੀ ਪਤ ਖੋਈ,
ਵੀਰ ਜੀ ਕਹਿੰਦੇ ਹਮ ਅਪਤ ਹੈ ਮੈਂ ਆਪਣੇ ਆਪ, ਤੁਸੀਂ ਇਹ ਗੱਲ ਕਹਿੰਦੇ ਹੋ ਨਾ ਕਿ ਤੇਰੀ ਇੱਜ਼ਤ ਨਹੀਂ ਹੈ, ਤੂੰ ਚੰਗਾ ਨਹੀਂ ਹੈ, ਤੈਨੂੰ ਇੱਜ਼ਤ ਪਤ ਦਾ ਕੋਈ ਖਿਆਲ ਨਹੀਂ, ਕਹਿਣ ਲੱਗੇ ਮੈਂ ਤਾਂ ਆਪਣੀ ਇੱਜ਼ਤ ਆਪ ਹੀ ਗਵਾਈ ਭਾਈ, ਤੇ ਫਿਰ ਤੁਸੀਂ ਇਕੱਠੇ ਹੋ ਕੇ ਕਿਉਂ ਮੇਰੇ ਘਰ ਵਿੱਚ ਆਏ, ਹਮ ਅਪਤ ਹੈ ਆਪਣੀ ਪਤ ਖੋਈ, ਮੈਂ ਆਪਣੀ ਇੱਜ਼ਤ ਆਪ ਗਵਾ ਲਈ, ਆਪਣੀ ਇੱਜ਼ਤ ਨੂੰ ਆਪ ਖੋ ਦਿੱਤਾ। ਅਗਲੀ ਪੰਕਤੀ ਚ ਕਹਿੰਦੇ
ਹਮਰਾ ਖੋਜ ਪਰ ਮਤ ਕੋਈ,
ਕਹਿੰਦੇ ਮਤ ਕੋਈ ਮੇਰੀ ਖੋਜ ਵਿੱਚ ਪਾਓ, ਮਤ ਇਹ ਗੱਲ ਸੋਚੋ ਕਿ ਇਹ ਕਿਉਂ ਹੋਇਆ ਹੈ, ਮਤ ਮੇਰੇ ਤੋਂ ਪੁੱਛੋ ਇਹ ਕਿਉਂ ਹੋਇਆ ਹੈ, क्योंकि खोज संसार की तो संसार कोई नहीं, संसार अज तक खोजी जाता रब किसी को मिले नहीं। कबीर को मिल गया तो कबीर की खोज संसार तो निराली होगी ता ही मिले। जे संसार की खोज में कबीर पै जाता तो कितों रब को खोजता। कबीर जी ने अपनी बाणी में जिक्र किया है, कबीर जी कहते हैं मैं रब को लभण वास्ते चलिया तो मेरा रास्ता बड़ा कठिन है। जय मार्ग पंडित गए पाछे परी बहीर, कहते एक मार्ग पंडित का मार्ग है, एक मार्ग मेरा मार्ग है। भगत अते पंडित का मार्ग याद रखो एको नहीं हुआ। पंडित का मार्ग सियाणप का मार्ग होंदा है, भगत का मार्ग समर्पण का मार्ग होंदा है। भगत ने अपना कुछ अर्पण करना है, पंडित ने देखना है इथों किस रास्ते से जाया जाए तो कुछ नफा हो, इथों किस रास्ते से पिया जाए तो कुछ मिल जाए। पंडित का मार्ग अपना है, कबीर का मार्ग अपना है, और पंडित का मार्ग सौखा है, कबीर का मार्ग औखा है। कबीर के रास्ते से चल के तो कुछ गुआना पड़ेगा, और पंडित के मार्ग से चले जाओ कुछ भी गुआचता नहीं। पंडित की कहेगा दान कर लो, दान करने की गुआचेगा भाई। पंडित कहेगा तीर्थ से चले जाओ, ना तीर्थ से जाने कुछ गुआचता है। पंडित कहेगा वेद पढ़ लो, वेद पढ़ने भी कुछ नहीं गुआचता। पंडित पूजा में ला देगा, पूजा करने भी कुछ नहीं गुआचता। पर जो कबीर को पूछोगे, कबीर का मार्ग कठिन है, कबीर के मार्ग से चलन वाला कबीर कला ही है, लोग कबीर के नाल नहीं। कबीर ने तो धक्के पेंदे ने। जे कबीर किसी चौधरी सेठ के दर से जाके कहना भाई नाम जपया कर, ते सेठ जिसनों माया का मत है कह लगा मैं चंगी तरह जानता हूं, और तुसी लोग ये चाहते हो मेरे वर्गे बंदे तुहाडे घर आउण, तुहाडा जिहड़ी दाल रोटी है चलदी रहे। तुसी यही सोचते हो ना कि मैं तुहाडे घर विच आवांगा कुछ लैके आवांगा, और मैं नीवी जाति वाले दे घर नहीं जांदा जां तू चलिया जाए। कबीर जी चले गए, कह लगे प्यारिया बिल्कुल तेरे गुआंढ रहिंदा हूं, संगत जुड़ती है, रब की गल हुंदी है, तू आया कर। जब ये बचन कहे कबीर जी वापस चले गए, फिर समा आया। फिर कबीर जी कह लगे भाई मैं तुहानू बेनती कीती सी सेठ जी, तुहाडे बिल्कुल नाल गुआंढ विच है, उत्थे सत्संग हुंदी, थोड़ा समा कढ़िया करो। नौकरां नूं कहण लगे इहनूं उस दिन मोड़िया सी, अज फिर आ गया। और इहदी भावना एक ही है कि मैं इहदे घर विच जावां, कुछ धन लैके जावां ते कुछ पदार्थ लैके जावां। कहण लगा जाओ तैनूं वापस मोड़ दिओ। नौकरां उहनूं कहा कबीर जी नूं तुसीं वापस चले जाओ। तीजी वार फिर कबीर आया, अज उस माया दे मध विच मस्ते हुए व्यक्ति ने माया का जोर जिसके मन से पिया है, कहण लगा इहनूं धक्के मार के बाहर कढ दिओ। कबीर नूं धक्के मारे, कबीर जी फिर घर चले गए। कबीर चौथी बार फिर आया है, कहण लगा इहनूं धक्के मार के दूर छड़ के आओ, और इहनूं अजिहा सबक सिखाओ कि मुड़ के दुकान ते ना आए। राम जपण वालियां नूं ते धक्के पैंदे ने भाई। कबीर कोल धन नहीं है, कबीर कोल पदार्थ नहीं है, पंडित का मार्ग तो बड़ा सौखा है, कोई नुकसान नहीं होता पंडित के मार्ग से चल के। कबीर का मार्ग समर्पण का मार्ग है, कुछ देना है। जदों वो छड़े आए कबीर नूं मार के, कबीर जी दे चोटां बहुत आई, घर चले गए। समा बीतता गया, अज फिर उस दुकान कोल दी लंघे। ब्रह्म ज्ञानी कबीर जी जदों बौरव के पास गए, देखिया ये तो वही सेठ दुकानदार है जिहड़ा बौरव की जूनी विच है। कहण लगे प्यारिया हुण ये बोझा ढोना पएगा, तैनूं उदों कहा सी तू नाम जप, हुण तू जपया नहीं तो तैनूं बौरव की जूनी मिली, हुण ये तैनूं ढोना पएगा बोझ। बाणी बचन कहे चार पाव दो सिंह गुंग मुख, तब कैसे गुन गई है, उठत बैठत सेंगा पर है, अब तक मूंड लुपई है, ہر دن بیل برانے ہوئی ہے، پھاٹے ناکن ٹوٹے کاندن کودوں کو بھنس گئی ہے، سارو دن دولت من مہیا اجو نہ پیت گئی ہے، جن بھگتن کو کہو نہ مانو کیو اپنو پئی ہے، کہت کبیر سنو رے لوگا مون تنہیں پچھتائی ہے۔ کبیر دا مارگ کٹھن ہے، کبیر نے اپنی بانی سے بچن کہنے کہنے لگے جہ مارگ پنڈت گئے پاچھے پری بہیر، ایک اب کٹ کاٹی رام کی تہ چڑھ رہے ہو کبیر، کہتے رب دے نام دی کاٹی اوکھی ہے جس سے میں کلا ہی چڑھ رہا ہوں، مور چڑھن والا کوئی نہیں۔ یہ مطلب کبیر سنسار تو وکھ ہوئے تے نرنکار نو ملے۔ اج سنسارک عزت نو رکھن والے لوگ جڑے کہندے نے سنسار چ میری عزت رہ جائے، چار بھائیاں چ عزت رہ جائے، وہ لوگ کبیر دے گھر آئے نے۔ تے کبیر جی کہندے نے بھائی ہم اپت ہے اپنی پت کھوئی، ہمارا کھوج پرو مت گوئی، کہندے میں تا اپنی عزت آپ ہی گوائی ہے، ہوں پھر میری کھوج میں کیوں پہنے ہو، تھی کیوں میری گل کرتے ہو، جب کوئی اپنی عزت کو آپ گواؤن والا تھی کرو گے بھائی۔ اگلی پنکتیاں کبیر نو کہن لگے کہندے تو بڑا ماڑا ہے، تینوں بولن کی تمیز نہیں، تینوں گل کرن دا پتا نہیں، اپنی عزت گوا کے تینوں پھر شرم نہیں آ رہی۔ تو کبیر کی بانی کہہ رہے
رہا ہم مندے مندے من ماہی،
کبیر جی کہنے ہاں بھائی اسی مندے ہیں، برے ہاں، تے اپنے آپ وچ برے ہاں نا، کسے نے برا کیتا کدی، کسے نے ٹھگی نہیں ماری، کسے نے دھوکھا نہیں دتا، کسے نے کچھ چرایا نہیں، اسی اپنے آپ وچ مندے ہاں، تے جے اسی مندے ہاں بھائی پھر تسی ایتھے کی لین آئے ہو، میں مندا ہاں برا ہاں، اس کر کے اگلی پنکتی دس دے
بانج پات کاہو سیو ناہی،
کہنے میری کسے نال کوئی سانج نہیں ہے، نہ میں تہاڈی برادری دا کوئی پت عزت میری کسے نال سانجی نہیں، میری ایکو ایشور نال عزت سانجی ہے، اسے کر کے میری پت ہے، اسے کر کے میں بے پتا ہو رہا، سب کچھ اس دے ہاتھ ہے، میری کسے لوگاں نال سنسار دے لوگاں نال کوئی سانج نہیں، کوئی پت آبرو عزت کی گل میرے نال تسی نہ کرو۔ اگلیاں پنکتیاں وچ کہہ رہے ہیں
پت اپت تاکہ نہیں لاج،
کہتے عزت ہوئے ایک بےزتی ہوئے مینو کوئی شرم نہیں، کیڈا مہان ہوئے گا کبیر جڑا یہ گل کہندا ہے کہ پت اپت تاکہ نہیں لاج، لاج دا ارتھ ہے شرم، پت دا ارتھ ہے عزت، اپت دا ارتھ ہے بےزتی، کہتے مینو عزت تے بےزتی دی کوئی شرم نہیں ہے، کیونکہ دنیا دے لوگوں تانو گیان نہیں، تانو پتا نہیں عزت کی ہوئی ہے، تانو اے بھی پتا نہیں بےزتی کی ہوئی ہے، تسی کیول سنسار دی عزت تے بےزتی نوں جاندے ہو، پر اگے جو تہاڈے نال واپرنا تانو کوئی گیان نہیں، جے اگے نہ تانو گیان نہیں تو تہاڈی پت اپت دی مینو کوئی لاج نہیں، مینو کوئی شرم نہیں ہے۔ کبیر جی اگلی پنکتیاں کہہ دے
سب جان ہوں گے جب ابھر گوپاج،
کہتے ادو تہن پتا لگے گا جدو تے جیون کا پاج کھلے گا، جدو اس سنسار تو اگے گئے پرمیشور کے در سے، اتے بھائی پھر بانی یہ گل کہندی ہے، ستگرو پاتشاہ جی کہندے نے بھائی دنیا کے لوگوں سنو، نانک آخ رے منا سنیے سکھ سہی، سکھ دا ارتھ ہے سکھیا، سہی دا ارتھ ہے ٹھیک سچی سکھیا، اے دنیا دے لوگو سچی سکھیا سنو، نانک آکھے رے منا سنیے سکھ سہی، لکھا رب منگیسیا بیٹھا کڈ وہی، یہ مطلب رب دے در تے حساب ہوئے گا، طلبہ پوسن آکیاں باقی جنا رہی، آون جان نہ سجئی پیڑی گلی پہی، اجرائیل فرشتہ ہوسی آئے تئی، آون جان نہ سجئی پیڑی گلی پہی۔ ستگرو جی کہتے ہیں کوڑ نکھتے نانکا اوڑک سچ رہی، ਅੰਤ ਦਾ ਸਮਾਂ ਆਏਗਾ ਜਦੋਂ ਕਿ ਸੰਸਾਰ ਦੇ ਸਾਰੇ ਝੂਠੇ ਪਾਠ ਖਤਮ ਹੋ ਜਾਣਗੇ। ਜਿਹੜੇ ਇਹ ਗਾਂਢੇ ਲਾਏ ਨੇ ਨਾ, ਕੋਈ ਧਨ ਨਾਲ ਲਾਈ ਫਿਰਦਾ, ਕੋਈ ਪਦਾਰਥਾਂ ਨਾਲ ਲਾਈ ਫਿਰਦਾ, ਕੋਈ ਕਿਵੇਂ ਆਪਣੇ ਜੀਵਨ ਤੇ ਪਰਦੇ ਪਾਉਣ ਦਾ ਯਤਨ ਕਰਦਾ ਹੈ, ਉਹ ਕਬੀਰ ਜੀ ਇਹ ਗੱਲ ਕਹਿੰਦੇ ਨੇ, ਤਬ ਜਾਣੋਗੇ ਜਬ ਉਗਰੇ ਗੋਪਾਜ, ਕਹਿੰਦੇ ਤਾਂ ਜਾਣੋਗੇ ਜਦੋਂ ਤੁਹਾਡੇ ਜੀਵਨ ਦਾ ਪਾਜ ਖੁੱਲੇਗਾ, ਪਤਾ ਚੱਲੇਗਾ ਤੁਸੀਂ ਆਪਣੇ ਜੀਵਨ ਵਿੱਚ ਕੀ ਕਰਮ ਕੀਤੇ ਨੇ। ਗੁਰੂ ਪਾਤਸ਼ਾਹ ਬਾਣੀ ਚ ਐਵੇਂ ਨਹੀਂ ਕਹਿੰਦੇ ਭਾਈ ਕਿਸੇ ਨੂੰ ਪਰਾਇਆ ਨਾ ਕਹੋ, ਪਹਿਲਾਂ ਆਪਣੇ ਜੀਵਨ ਵੱਲ ਨਿਗਾਹ ਮਾਰ, ਆਪਾਂ ਨੜੇ ਗਰੀਬਾਨ ਮਹਿ ਸਿਰ ਨੀਵਾਂ ਕਰ ਦੇਖ, ਪਹਿਲਾਂ ਆਪਣੇ ਆਪੇ ਵੱਲ ਤੱਕ, ਮੈਂ ਕੀ ਕਰਦਾ ਹਾਂ, ਮੇਰੇ ਕਰਮ ਕੀ ਨੇ, ਕੀ ਮੈਂ ਗੁਣਵਾਨ ਹਾਂ ਕਿ ਅਵਗੁਣ ਨੇ ਮੇਰੇ ਵਿੱਚ। ਜਦੋਂ ਆਪਣੇ ਜੀਵਨ ਦੀ ਕਿਤਾਬ ਖੋਲੋਗੇ ਪਿਆਰਿਓ, ਤਾਂ ਯਾਦ ਰੱਖਿਓ ਗੁਣਾਂ ਵਾਲਾ ਤਾਂ ਕੋਈ ਕਰੋੜਾਂ ਚ ਕੰਨ ਮਿਲੇਗਾ, ਨਹੀਂ ਤਾਂ ਔਗੁਣਾਂ ਦੀਆਂ ਪੰਡਾਂ ਹੀ ਖੁੱਲੀਆਂ ਮਿਲਣਗੀਆਂ। ਔਗੁਣ ਹੀ ਔਗੁਣ ਪੜ੍ਹ ਸਕੋਗੇ ਜੀਵਨ ਦੀ ਕਿਤਾਬ ਤੋਂ, ਦੂਸਰਾ ਨਾ ਪੜ੍ਹ ਸਕੇ। ਜਿਨ੍ਹਾਂ ਨੇ ਉਹ ਔਗੁਣ ਪਾਏ ਨੇ ਲਿਖੇ ਨੇ ਉਹ ਤਾਂ ਪੜ੍ਹ ਹੀ ਸਕਣਗੇ, ਦੂਸਰਿਆਂ ਤੋਂ ਛਪਾ ਲਓਗੇ, ਪਰ ਆਪਣੇ ਆਪੇ ਤੋਂ ਆਪਣੀ ਜ਼ਮੀਰ ਤੋਂ ਕਿਵੇਂ ਛਪਾਓਗੇ, ਦੂਸਰਿਆਂ ਤੋਂ ਛਪਾਓਗੇ ਪਰਮੇਸ਼ਵਰ ਤੋਂ ਕਿਵੇਂ ਛਪਾਓਗੇ। ਤਾਂ ਕਬੀਰ ਜੀ ਕਹਿੰਦੇ ਨੇ ਤੁਸੀਂ ਉਸ ਸਮੇਂ ਜਾਣੋਗੇ ਜਦੋਂ ਤੁਹਾਡੇ ਜੀਵਨ ਦੇ ਪਾਲ ਖੁੱਲਣਗੇ। ਅਗਲੀ ਪੰਕਤੀ ਚ ਕਹਿ ਰਹੇ ਨੇ,
ਕਹੋ ਕਬੀਰ ਪਤ ਹਰ ਪਰਵਾਨ,
ਕਹਿੰਦੇ ਮੇਰੀ ਇੱਜ਼ਤ ਤੁਹਾਡੇ ਕਰਕੇ ਨਹੀਂ ਹੈ, ਮੇਰੀ ਇੱਜ਼ਤ ਰੱਬ ਦੀ ਦਰਗਾਹ ਵਿੱਚ ਪ੍ਰਵਾਨ ਹੈ, ਉੱਥੇ ਮੇਰੀ ਕੋਈ ਬੇਨਤੀ ਨਹੀਂ ਹੋਏਗੀ, ਕਿਉਂਕਿ ਮੈਨੂੰ ਇਸ ਗੱਲ ਦਾ ਗਿਆਨ ਹੈ, ਮੈਂ ਉਸਦਾ ਨਾਮ ਜਪਿਆ, ਮੈਂ ਕਿਸੇ ਦਾ ਭਲਾ ਕੀਤਾ ਹੈ, ਉੱਥੇ ਮੇਰੀ ਇੱਜ਼ਤ ਹੋਏਗੀ, ਪਰਮੇਸ਼ਵਰ ਦੇ ਦਰ ਤੇ ਮੇਰੀ ਇੱਜ਼ਤ ਪ੍ਰਮਾਣਿਕ ਹੈ।
ਧਰਮ ਤਿਆਗ ਭਜ ਕੇਵਲ ਰਾਮ,
ਕਬੀਰ ਜੀ ਕਹਿੰਦੇ ਇਹ ਦੁਨੀਆਂ ਦੇ ਲੋਕੋ ਸਭ ਕੁਝ ਤਿਆਗ ਦਿਓ ਤੇ ਕੇਵਲ ਪਰਮੇਸ਼ਵਰ ਦੇ ਨਾਮ ਨੂੰ ਜਪਣਾ ਕਰੋ।
ਗੌੜੀ ਕਬੀਰ ਜੀ ਨਗਨ ਫਿਰਤ ਜੋ ਪਾਇਆ ਜੋਗ,
ਹਿੰਦੁਸਤਾਨ ਦੀ ਧਰਤੀ ਅਜਿਹੀ ਹੈ ਜਿਸ ਤੇ ਅਨੇਕਾਂ ਮਤ ਚੱਲੇ, ਮਤ ਕਿਵੇਂ ਚੱਲੇ, ਕਿਉਂ ਚੱਲੇ, ਕਿੱਥੇ ਪਹੁੰਚੇ, ਇਸ ਗੱਲ ਦਾ ਗਿਆਨ ਤਾਂ ਸ਼ਾਇਦ ਨਾ ਪਾਇਆ ਜਾ ਸਕੇ, ਪਰ ਉੱਥੇ ਅੱਜ ਵੀ ਹਿੰਦੁਸਤਾਨ ਦੀ ਧਰਤੀ ਤੇ ਅਨੇਕਾਂ ਮਤ ਵੇਖੇ ਜਾ ਸਕਦੇ ਨੇ। ਸਤਿਗੁਰੂ ਪਾਤਸ਼ਾਹ ਨੇ ਉਹਨਾਂ ਅਨੇਕਾਂ ਮਤਾਂ ਦਾ ਖੰਡਨ ਕੀਤਾ ਹੈ, ਪਰ ਜੀਵ ਨੂੰ ਕੇਵਲ ਤੇ ਕੇਵਲ ਨਿਰੰਕਾਰ ਦਾ ਚਿੰਤਨ ਕਰਨ ਲਈ ਕਿਹਾ ਹੈ। ਸਤਿਗੁਰੂ ਪਾਤਸ਼ਾਹ ਘਰ ਤਿਆਗ ਕੇ ਜੰਗਲਾਂ ਚ ਜਾਣ ਦੀ ਗੱਲ ਨਹੀਂ ਕਰਦੇ, ਘਰ ਤਿਆਗ ਕੇ ਆਪਣੇ ਹੱਥ ਵਿੱਚ ਕਮੰਡਲ ਪਕੜ ਕੇ ਘਰ ਘਰ ਮੰਗਣ ਦੀ ਗੱਲ ਗੁਰੂ ਨਾਨਕ ਪਾਤਸ਼ਾਹ ਨਹੀਂ ਕਰਦੇ। ਜਿਤਨੀ ਵੀ ਬਾਣੀ ਹੈ ਇਹ ਕਰਮ ਕਾਂਡ ਨੂੰ ਤਿਆਗ ਕੇ, ਪਾਖੰਡ ਤਿਆਗ ਕੇ, ਔਗੁਣ ਤਿਆਗ ਕੇ, ਝੂਠ ਤਿਆਗ ਕੇ ਸੱਚ ਨਾਲ ਜੋੜਨ ਦਾ ਗੁਰਬਾਣੀ ਨੇ ਉਪਰਾਲਾ ਕੀਤਾ ਹੈ। ਗੁਰੂ ਪਾਤਸ਼ਾਹ ਸੱਚ ਨਾਲ ਜੋੜਦੇ ਰਹੇ ਨੇ, ਅੱਜ ਬਾਣੀ ਸੱਚ ਨਾਲ ਜੋੜ ਰਹੀ ਹੈ। ਪਰ ਸਤਿਗੁਰੂ ਪਾਤਸ਼ਾਹ ਦੀ ਪਵਿੱਤਰ ਬਾਣੀ ਜ਼ਿਕਰ ਆਇਆ ਹੈ, ਮੌਨ ਨਿਰੰਕਾਰ ਨੂੰ ਪ੍ਰਵਾਨ ਨਹੀਂ, ਮੌਨ ਭਇਓ ਕਰ ਪਾਤੀ ਰਹਿਓ ਨਗਨ ਫਿਰਿਓ ਬਨ ਮਾਈ, ਤਟ ਤੀਰਥ ਸਭ ਧਰਤੀ ਭਰਮਿਓ ਦੁਬਦਾ ਛੁਟਕੈ ਨਾਈ, ਮਨ ਕਾਮਨਾ ਤੀਰਥ ਜਾਏ ਵਸਿਓ ਸਿਰ ਕਰ ਹੱਥ ਧਰਾਏ, ਮਨ ਕੀ ਮੈਲ ਨਾ ਉਤਰੈ ਇਹ ਵਿਦ ਜੇ ਲੱਖ ਯਤਨ ਕਰਾਏ, ਕਣਕ ਕਾਮਨੀ ਹੈਵਰ ਗੈਵਰ ਬਹੁ ਵਿਦ ਦਾਨ ਦਾ ਤਾਰਾ, ਅੰਨ ਵਸਤਰ ਭੂੰਬਾ ਅਰਪੇ ਨਹਿ ਮਿਲੀਆ ਹਰ ਦੁਆਰਾ, ਪੂਜਾ ਅਰਚਾ ਬੰਧਨ ਡੰਡਾਉਤ ਖਟ ਕਰਮਾ ਰਤ ਰਹਿਤਾ, ਹਾਂ ਹਾਂ ਕਰਤ ਬੰਧਨ ਮੈਂ ਭਰਿਆ ਨਹਿ ਮਿਲੀਆ ਇਹ ਯੋਗਤਾ, ਯੋਗ ਸਿੱਧ ਆਸਨ ਚੌਰਾਸੀ ਇਹ ਵੀ ਕਰ ਕਰ ਰਹਿਆ, ਵੱਡੀ ਆਰਜਾ ਫਿਰ ਜਨਮੈ ਹਰ ਸਿਵ ਸੰਗ ਨ ਗਇਆ, ਰਾਜ ਲੀਲਾ ਰਾਜਨ ਕੀ ਰਚਨਾ ਕਰਿਆ ਹੁਕਮ ਅਫਾਰਾ, ਸੇਜ ਸੋਹਣੀ ਚੰਦਨ ਚੋਆ ਨਰਕ ਥੋਰ ਕਾ ਦੁਆਰਾ। ਇਹ ਸਾਰੇ ਕਰਮ ਕਾਂਡਾਂ ਨੂੰ ਕਹਿ ਕੇ ਫਿਰ ਪਿੱਛੋਂ ਕਹਿੰਦੇ ਨੇ, ਹਰ ਕੀਰਤ ਸਾਧ ਸੰਗਤ ਹੈ ਸਿਰ ਕਰਮਨ ਕੇ ਕਰਮ, ਕਹਿੰਦੇ ਸਾਰੇ ਕਰਮਾਂ ਚ ਸਾਰੇ ਕੰਮਾਂ ਚ ਸ਼੍ਰੋਮਣੀ ਕੰਮ ਜੇ ਕੋਈ ਹੈ ਤਾਂ ਰੱਬ ਦਾ ਜਸ ਕਰਨਾ ਹੈ, ਹਰੀ ਦੀ ਕੀਰਤੀ ਕਰਨੀ ਹੈ, ਸਤਸੰਗ ਕਰਨਾ ਹੈ, ਕਹੋ ਨਾਨਕ ਤਿਸ ਭਇਓ ਪ੍ਰਾਪਤ ਜਿਸ ਪੁਰਬ ਲਿਖੇ ਕਲੈਣ, ਇਹ ਸਤਸੰਗ ਤੇ ਕੀਰਤੀ ਉਸ ਵਿਅਕਤੀ ਨੂੰ ਪ੍ਰਾਪਤ ਹੁੰਦੀ ਹੈ ਜਿਸ ਦੇ ਮੱਥੇ ਤੇ ਨਿਰੰਕਾਰ ਨੇ ਸੁਰ ਤੋਂ ਲੇਖ ਲਿਖਿਆ ਹੈ। ਗੁਰੂ ਪਾਤਸ਼ਾਹ ਦੀ ਪਵਿੱਤਰ ਬਾਣੀ ਵਿੱਚ ਇਹ ਗੱਲ ਨਹੀਂ ਕਹੀ ਗਈ ਕਿ ਕੋਈ ਘਰ ਛੱਡੇ ਤੇ ਦੌੜ ਜਾਏ, ਸਗੋਂ ਸਤਿਗੁਰੂ ਪਾਤਸ਼ਾਹ ਨੇ ਇਹ ਬਚਨ ਕਹੇ, ਹਾਥ ਕਮੰਡਲ ਕਾਪੜੀਆ ਮਨ ਤ੍ਰਿਸ਼ਨਾ ਉਪਜੀ ਭਾਰੀ, ਇਸਤਰੀ ਤੱਕ ਕਰ ਕਾਮ ਵਿਆਪਿਆ ਚਿਤ ਲਾਇਆ ਪਰ ਭਾਰੀ। ਇਹਨਾਂ ਗੱਲਾਂ ਦਾ ਤਮਾਮ ਗੁਰਬਾਣੀ ਨੇ ਖੰਡਨ ਕੀਤਾ ਹੈ। ਪਰ ਕਬੀਰ ਜੀ ਵੀ ਇਸ ਸ਼ਬਦ ਵਿੱਚ ਅਜਿਹੀਆਂ ਚਾਰ ਧਾਰਨਾਵਾਂ ਜੋ ਹਿੰਦੁਸਤਾਨ ਵਿੱਚ ਪ੍ਰਸਿੱਧ ਨੇ ਉਹਨਾਂ ਸਾਰੀਆਂ ਧਾਰਨਾਵਾਂ ਦਾ ਖੰਡਨ ਕਰਦੇ ਹਾਂ। ਪਹਿਲੀ ਧਾਰਨਾ ਹੈ ਨਗਨ ਰਹਿਣ ਦੀ, ਜਿਹਨਾਂ ਨੂੰ ਨਾਗੇ ਸਾਧੂ ਕਹਿੰਦੇ ਨੇ, ਜਿਹੜੇ ਤਨ ਤੇ ਕੋਈ ਕੱਪੜਾ ਨਹੀਂ ਪਹਿਨਦੇ। ਕਬੀਰ ਜੀ ਤੋਂ ਇਹ ਗੱਲ ਪੁੱਛੀ ਗਈ ਹੋਏਗੀ ਕਿ ਫਲਾਣੇ ਫਲਾਣੇ ਮਤ ਬਾਰੇ ਤੁਹਾਡਾ ਕੀ ਵਿਚਾਰ ਹੈ, ਤਾਂ ਕਬੀਰ ਜੀ ਨੇ ਆਪਣੀ ਬਾਣੀ ਵਿੱਚ ਆਪਣੇ ਢੰਗ ਨਾਲ ਬਚਤ ਕਹੇ। ਕਹਿਣ ਲੱਗੇ, ਨੰਗੇ ਰਹਿਣ ਨਾਲ ਕੋਈ ਪਰਮੇਸ਼ਵਰ ਦੀ ਪ੍ਰਾਪਤੀ ਨਹੀਂ ਹੁੰਦੀ। ਨਗਨ ਫਿਰਤ ਜੋ ਪਾਈਏ ਜੋਗ, ਕਹਿੰਦੇ ਜੇ ਤਨ ਦੇ ਕੱਪੜੇ ਲਾ ਦੇਣ ਨਾਲ, ਨਗਨ ਹੋ ਜਾਣ ਨਾਲ ਹੀ ਪਰਮੇਸ਼ਵਰ ਨਾਲ ਜੁੜਿਆ ਜਾ ਸਕੇ। ਫਿਰ ਅਗਲੀ ਪੰਕਤੀ ਪ੍ਰਮਾਣ ਦੇ ਕੇ ਦੱਸਦੇ,
ਬਨ ਕਾ ਮਿਰਗ ਮੁਕਤ ਸਭ ਹੋਗ,
ਕਹਿੰਦੇ ਫਿਰ ਜੰਗਲ ਵਿੱਚ ਰਹਿਣ ਵਾਲੇ ਜਿਹੜੇ ਮਿਰਗ ਨੇ ਉਹਨਾਂ ਦੇ ਕੋਈ ਕੱਪੜੇ ਨਹੀਂ ਪਹਿਨੇ, ਉਹ ਤਾਂ ਨਗਨ ਨੇ। ਫਿਰ ਉਹ ਸਾਰੇ ਦੇ ਸਾਰੇ ਮਿਰਗ, ਸਾਰੇ ਜੰਗਲੀ ਜਾਨਵਰ ਜਿਨ੍ਹਾਂ ਦੇ ਤਨ ਤੇ ਕੋਈ ਕੱਪੜਾ ਨਹੀਂ, ਉਹ ਨਗਨ ਹੀ ਨੇ, ਉਹਨਾਂ ਨੂੰ ਮੁਕਤੀ ਮਿਲਣੀ ਚਾਹੀਦੀ ਹੈ। ਯਾਦ ਰੱਖਿਓ, ਬੜੀ ਦਲੀਲ ਦੀ ਗੱਲ ਹੈ ਕਿ ਨਗਨ ਫਿਰਨ ਨਾਲ ਮੁਕਤੀ ਨਹੀਂ ਮਿਲਦੀ। ਸਿਧਾਂਤ ਅੱਗੇ ਕਹਿਣਗੇ, ਹੁਣ ਉਹਨਾਂ ਮਤਾਂ ਦਾ ਖੰਡਨ ਕਰ ਰਹੇ ਨੇ। ਗੁਰੂ ਨਾਨਕ ਪਾਤਸ਼ਾਹ ਜਿੱਥੇ ਗਏ ਸੰਸਾਰ ਤੇ, ਉਹਨਾਂ ਨੇ ਕਰਮ ਕਾਂਡ ਦਾ ਖੰਡਨ ਕੀਤਾ। ਆਪਣੀ ਬਾਣੀ ਵਿੱਚ ਗੁਰੂ ਪਾਤਸ਼ਾਹ ਨੇ ਬਚਨ ਕਹੇ ਕਿ ਕਰਮ ਧਰਮ ਪਾਖੰਡ ਜੋ ਦੀਸ ਹੈ, ਤਿੰਨ ਜਮ ਜਾਗਾਤੀ ਲੂਟ ਹੈ। ਯਾਦ ਰੱਖਿਓ, ਕਰਮ ਧਰਮ ਪਾਖੰਡ ਜੋ ਦੀਸ ਹੈ, ਧਰਮ ਦੇ ਉਹ ਕਰਮ ਜਿਨ੍ਹਾਂ ਦੇ ਪਿੱਛੇ ਪਾਖੰਡ ਖੜਾ ਹੈ, ਉਹ ਕਰਮ ਭਾਵੇਂ ਧਰਮ ਦੇ ਹੀ ਹੋਣ ਪਰ ਉਹਨਾਂ ਦੇ ਪਿੱਛੇ ਜੇ ਪਾਖੰਡ ਹੈ ਤਾਂ ਸਤਿਗੁਰੂ ਜੀ ਕਹਿੰਦੇ ਨੇ ਮਸੂਲੀਆ ਜੰਗ ਉਹਨਾਂ ਨੂੰ ਰਸਤੇ ਵਿੱਚ ਹੀ ਲੁੱਟ ਲਏਗਾ। ਫਿਰ ਜੀਵ ਨੂੰ ਕੁਝ ਕਰਨਾ ਚਾਹੀਦਾ, ਨਿਰਵਾਣ ਕੀਰਤਨ ਗਾਵੋ ਕਰਤੇ ਕਾ ਨਿਮਕ ਸਿਮਰਤ ਜਿਤ ਛੂਟਾ ਹੈ, ਸੰਤੋ ਸਾਗਰ ਪਾਰ ਉਤਰੀਏ, ਜੇ ਕੋ ਬਚਨ ਕਮਾਵੇ ਸੰਤਨ ਕਾ ਸੋ ਗੁਰ ਪ੍ਰਸਾਦੀ ਤਰੀਏ, ਕੋਟ ਤੀਰਥ ਮੱਜਨ ਇਸਨਾਨਾ ਇਸ ਕਲ ਮੈਂ ਮੈਲ ਭਰੀਜੈ, ਸੰਤ ਸੰਗ ਜੋ ਹਰ ਗੁਣ ਗਾਵੇ ਸੋ ਨਿਰਮਲ ਕਰ ਲੀਜੈ, ਵੇਦ ਕਤੇਵ ਸਿਮਰਤ ਸਭ ਸਾਸਤ, ਇਨ ਪੜਿਆ ਮੁਕਤ ਨਾ ਹੋਈ, ਇੱਕ ਅੱਖਰ ਜੋ ਗੁਰਮੁਖ ਜਾਪੈ ਤਿਸ ਕੀ ਨਿਰਮਲ ਸੋਈ। ਸਤਿਗੁਰੂ ਪਾਤਸ਼ਾਹ ਇਹ ਗੱਲ ਦੱਸਦੇ ਨੇ ਕਿ ਨਗਨ ਫਿਰਨ ਨਾਲ, ਤਨ ਦੇ ਕੱਪੜੇ ਉਤਾਰ ਦੇਣ ਨਾਲ ਬੰਦੇ ਨੂੰ ਮੁਕਤੀ ਨਹੀਂ ਮਿਲਦੀ, ਜੇ ਮਿਲਦੀ ਹੁੰਦੀ ਤਾਂ ਜੰਗਲ ਦੇ ਸਾਰੇ ਜੀਵ ਮੁਕਤ ਹੋ ਜਾਂਦੇ। ਅਗਲੀਆਂ ਪੰਕਤੀਆਂ ਵਿੱਚ ਕਬੀਰ ਜੀ ਕਹਿ ਰਹੇ,
ਕਿਆ ਨਾਂਗੇ ਕਿਆ ਬਾਧੇ ਚਾਮ,
ਕਹਿੰਦੇ ਕੋਈ ਨੰਗਾ ਹੋਏ, ਚਾਹੇ ਕਿਸੇ ਦਾ ਚਮੜਾ ਲਪੇਟਿਆ ਹੋਏ, ਕੱਪੜੇ ਬੰਧੇ ਹੋਣ, ਕੱਪੜੇ ਪਾਏ ਹੋਣ, ਹੋ ਸਕਦਾ ਹੈ ਜਿਸ ਸਮੇਂ ਕਬੀਰ ਜੀ ਦਾ ਸਮਾਂ ਸੀ ਜੋ, ਪਰ ਕਬੀਰ ਜੀ ਜਾਪਦੇ ਜਲਾਏ ਸਨ, ਪਾਣੀ ਉਹਨਾਂ ਦਾ ਕੰਮ ਸੀ। ਉਹਨਾਂ ਦੀ ਬਾਣੀ ਵਿੱਚ ਇਹ ਜ਼ਿਕਰ ਆਇਆ ਹੈ ਕਿ ਜਬ ਲਗ ਤਾਗਾ ਬਾਹੂ ਗਈ ਤਬ ਲਗ ਵਿਸਰੇ ਰਾਮ ਸੁਨੇਹੀ, ਇਹਦਾ ਮਤਲਬ ਉਹ ਤਾਣੀ ਉਡਣ ਦਾ ਕੰਮ ਕਰਦੇ ਨੇ। ਉਸ ਸਮੇਂ ਕੱਪੜਾ ਸੀ, ਇਹ ਗੱਲ ਸਮਝਣੀ ਪਏਗੀ, ਉਸ ਸਮੇਂ ਲੋਕ ਚਮੜਾ ਨਹੀਂ ਪਹਿਨਦੇ ਸਨ, ਉਸ ਸਮੇਂ ਕੱਪੜਾ ਸੀ, ਕੱਪੜਾ ਹੋਂਦ ਵਿੱਚ ਆਇਆ ਸੀ। ਤਾਂ ਕਬੀਰ ਜੀ ਨੇ ਜਿਹੜੇ ਇੱਥੇ ਸ਼ਬਦ ਵਰਤੇ ਨੇ, ਕਿਆ ਨਾਂਗੇ ਕਿਆ ਵਾਧੇ ਚਾਮ, ਇਹਦਾ ਮਤਲਬ ਇਹ ਨਹੀਂ ਕਿ ਤਨ ਤੇ ਚਮ ਲਪੇਟਿਆ ਹੋਏ, ਇਹਦਾ ਮਤਲਬ ਹੈ ਕਿ ਕੀ ਕੋਈ ਨਗਨ ਹੋਵੇ ਜਾਂ ਇਸ ਚਮ ਨੂੰ ਇਸ ਤਨ ਨੂੰ ਕੋਈ ਕੱਢ ਲਏ ਕੱਪੜੇ ਨਾਲ। ਕਿਆ ਨਾਂਗੇ ਕਿਆ ਵਾਧੇ ਚਾਮ, ਕਹਿਣ ਲੱਗੇ ਕੋਈ ਤਨ ਨੂੰ ਕੱਪੜੇ ਨਾਲ ਕੱਢ ਵੀ ਲਏ, ਬੰਨ ਲਏ, ਤੇ ਕੋਈ ਨੰਗਾ ਹੋਵੇ ਤੇ ਉਹ ਦੋਵੇਂ ਮੁਕਤ ਨਹੀਂ ਹੋਣਗੇ, ਉਤਨੀ ਦੇਰ ਤੱਕ ਮੁਕਤ ਨਹੀਂ ਹੋ ਸਕਦੇ ਜਿਤਨੀ ਦੇਰ ਤੱਕ ਬਾਣੀ ਚਾਹੁੰਦੇ।
ਜਬ ਨਹੀਂ ਚੀਨਸ ਆਤਮ ਰਾਮ,
ਜਿੰਨੀ ਦੇਰ ਤੱਕ ਆਪਣੇ ਅੰਦਰੋਂ ਰੱਬ ਨੂੰ ਨਹੀਂ ਜਾਣਦੇ, ਉਨੀ ਦੇਰ ਤੱਕ ਨਾ ਕੱਪੜੇ ਪਹਿਨੇ ਵਾਲਾ ਮੁਕਤ ਹੋ ਸਕਦਾ, ਨਾ ਕਹਿਣ ਲੱਗੇ ਨਗਨ ਮੁਕਤ ਹੋ ਸਕਦਾ ਹੈ। ਰੱਬ ਨੂੰ ਜਾਣਨਗੇ ਤਾਂ ਹੀ ਦੋਵੇਂ ਮੁਕਤ ਹੋ ਸਕਣਗੇ। ਅਜਿਹਾ ਇੱਕ ਸਵਾਲ ਗੁਰੂ ਨਾਨਕ ਪਾਤਸ਼ਾਹ ਤੇ ਵੀ ਹੋਇਆ ਸੀ। ਭਾਈ ਗੁਰਦਾਸ ਜੀ ਦੀਆਂ ਵਾਰਾਂ ਵਿੱਚ ਜ਼ਿਕਰ ਆਇਆ ਹੈ, ਪੁੱਛਣ ਖੋਲ ਕਿਤਾਬ ਨੂੰ ਹਿੰਦੂ ਵੱਡਾ ਕਿ ਮੁਸਲਿਮ ਨੋਈ। ਗੁਰੂ ਨਾਨਕ ਪਾਤਸ਼ਾਹ ਨੂੰ ਪੁੱਛਿਆ ਗਿਆ ਕਿ ਦੱਸ, ਹਿੰਦੂ ਵੱਡਾ ਕਿ ਮੁਸਲਮਾਨ ਵੱਡਾ ਹੈ? ਮੁਸਲਮਾਨ ਦੇ ਮਤ ਵਿੱਚ ਇਹ ਗੱਲ ਸੀ ਕਿ ਜੇ ਗੁਰੂ ਨਾਨਕ ਇਹ ਗੱਲ ਕਹੇਗਾ ਕਿ ਹਿੰਦੂ ਵੱਡਾ ਹੈ ਤੇ ਅਸੀਂ ਗੁਰੂ ਨਾਨਕ ਤੇ ਇਲਜ਼ਾਮ ਲਾਵਾਂਗੇ ਕਿ ਇਹਨੇ ਮੁਸਲਮਾਨ ਮਤ ਦੀ ਤੋਹੀਨ ਕੀਤੀ ਹੈ, ਗੁਰੂ ਨਾਨਕ ਸਜ਼ਾ ਦਾ ਹੱਕਦਾਰ ਹੈ। ਜੇ ਗੁਰੂ ਨਾਨਕ ਇਹ ਕਹੇਗਾ ਕਿ ਮੁਸਲਮਾਨ ਵੱਡਾ ਹੈ ਤਾਂ ਫਿਰ ਅਸੀਂ ਕਹਾਂਗੇ ਗੁਰੂ ਨਾਨਕ ਮੁਸਲਮਾਨਾਂ ਦੀ ਸਭ ਤੋਂ ਸਲਾਹਾ ਕਰਦਾ ਹੈ, ਇਸ ਕਰਕੇ ਗੁਰੂ ਨਾਨਕ ਨੇ ਮੁਸਲਮਾਨ ਧਰਮ ਚੰਗਾ ਲੱਗਦਾ, ਦੁਨੀਆਂ ਦੇ ਲੋਕ ਤਮਾਮ ਮੁਸਲਮਾਨ ਹੋ ਜਾ। ਮਨ ਵਿੱਚ ਮੈਲ ਲੈ ਕੇ ਗੁਰੂ ਨਾਨਕ ਤੇ ਪ੍ਰਸ਼ਨ ਕੀਤਾ, ਪੁੱਛਣ ਖੋਲ ਕਿਤਾਬ ਨੂੰ, ਹਿੰਦੂ ਵੱਡਾ ਕਿ ਮੁਸਲਿਮ ਨੋਈ? ਗੁਰੂ ਨਾਨਕ ਪਾਤਸ਼ਾਹ ਨੇ ਬਚਨ ਕੀਤਾ, ਕਹਿਣ ਲੱਗ ਬਾਬਾ ਆਖੇ ਹਾਜੀਆਂ ਸੋ ਅਮਲਾ ਬਾਜੋ ਦੋਨੋਂ ਨੇ। ਕਹਿੰਦੇ ਜੇ ਉਹਨਾਂ ਦੇ ਅਮਲ ਚੰਗੇ ਨਹੀਂ, ਜੇ ਉਹਨਾਂ ਦੀ ਕਰਤੱਵਤਾ ਚੰਗੀ ਨਹੀਂ, ਜੇ ਉਹਨਾਂ ਦਾ ਕਿੱਤਾ ਚੰਗਾ ਨਹੀਂ, ਜੇ ਉਹਨਾਂ ਦੇ ਵਿਚਾਰ ਚੰਗੇ ਨਹੀਂ, ਜੇ ਉਹਨਾਂ ਦੀ ਸੋਚ ਚੰਗੀ ਨਹੀਂ, ਜੇ ਉਹਨਾਂ ਦੀ ਕਰਨੀ ਚੰਗੀ ਨਹੀਂ, ਭਾਵੇਂ ਮੁਸਲਮਾਨ ਹੋਏ ਉਹ ਵੀ ਰੋਵੇਗਾ ਤੇ ਭਾਵੇਂ ਹਿੰਦੂ ਹੋਏ ਉਹ ਵੀ, ਉਹਨੂੰ ਵੀ ਰੋਣਾ ਪੈਣਾ, ਦੋਵੇਂ ਰੋਣਗੇ। ਜਿਸ ਦੇ ਅਮਲ ਚੰਗੇ ਨੇ ਉਹ ਨਹੀਂ ਰੋਵੇਗਾ, ਉਹ ਆਪੇ ਵੱਡਾ ਹੋ ਗਿਆ ਜਿਹਦੇ ਅਮਲ ਚੰਗੇ ਨੇ ਵੱਡਾ। ਤੋ ਕਬੀਰ ਜੀ ਨੇ ਇਹ ਫੈਸਲਾ ਕਰ ਦਿੱਤਾ, ਕਹਿਣ ਲੱਗੇ ਕਿਆ ਨਾਂਗੇ ਕਿਆ ਬਾਂਧੇ ਚਾਂਗ, ਕੋਈ ਨੰਗਾ ਹੋ ਜਾਏ ਤਾਂ ਕੀ ਗੱਲ ਹੈ, ਕੋਈ ਚੰਮ ਤੇ ਕੱਪੜਾ ਲਪੇਟ ਲੈ ਤਾਂ ਕੀ ਗੱਲ ਹੈ, ਗੱਲ ਤਾਂ ਉਦੋਂ ਬਣੇਗੀ ਜਿੰਨੀ ਦੇਰ ਤੱਕ ਰੱਬ ਦੇ ਨਾਮ ਨੂੰ ਯਾਦ ਨਹੀਂ ਕਰਦੇ, ਉਨੀ ਦੇਰ ਤੱਕ ਦੋਵੇਂ ਮੁਕਤ ਨਹੀਂ ਹੋ ਸਕਦੇ। ਅਗਲੀਆਂ ਪੰਕਤੀਆਂ ਚ ਕਹਿੰਦੇ
ਰਹਾ ਮੂੜ ਮੁੰਡਾਏ ਜੋ ਸਿੱਧ ਪਾਈ,
ਕਹਿੰਦੇ ਜੇ ਸਿਰ ਨੂੰ ਮਨਾਉਣ ਨਾਲ ਬੰਦੇ ਨੂੰ ਸਿੱਧੀ ਦੀ ਪ੍ਰਾਪਤੀ ਹੋ ਸਕੇ, ਜੇ ਸਿਰ ਮਨਾ ਕੇ ਬੰਦਾ ਰੱਬ ਨੂੰ ਪ੍ਰਾਪਤ ਹੋ ਸਕੇ, ਤੇ ਤੁਲਣਾ ਕਬੀਰ ਜੀ ਅੱਗੇ ਦਿੰਦੇ ਨੇ
ਮੁਕਤੀ ਭੇਡ ਨਾ ਗਈਆ ਕਾਈ,
ਕਹਿੰਦੇ ਸਿਰ ਮੁੰਡਾ ਕੇ ਵੀ ਰੱਬ ਪ੍ਰਾਪਤ ਨਹੀਂ ਹੋਣਾ, ਕੇਸ ਕਤਲ ਕਰਵਾ ਦਿਓ ਤੇ ਰੱਬ ਮਿਲ ਜਾਏ, ਕਹਿੰਦੇ ਨਹੀਂ ਇਉਂ ਨਹੀਂ ਮਿਲਦਾ, ਜੇ ਇਉਂ ਮਿਲਦਾ ਹੁੰਦਾ ਤਾਂ ਭੇਡ ਨੂੰ 6 ਮਹੀਨਿਆਂ ਬਾਅਦ ਹਜ਼ਾਰੀ ਲੋਕ ਉਹਦੇ ਜਿਹੜੇ ਰੋਮ ਨੇ ਤੰਦ ਨੇ ਉਹ ਸਾਰੇ ਕੱਟ ਦਿੰਦੇ। ਕਬੀਰ ਜੀ ਕਹਿੰਦੇ ਫਿਰ ਭੇਡਾਂ ਮੁਕਤ ਹੋ ਜਾਣੀਆਂ ਚਾਹੀਦੀਆਂ ਸੀ, ਕਿਉਂਕਿ ਉਹਨਾਂ ਦੇ ਤਾਂ ਕੇਸ ਕੱਟੇ ਜਾਂਦੇ ਨੇ, ਜੇ ਸਿਰ ਨੂੰ ਮਨਾਉਣ ਨਾਲ ਮੁਕਤੀ ਮਿਲਦੀ ਤਾਂ ਭੇਡਾਂ ਮੁਕਤ ਹੋ ਜਾਂਦੀਆਂ। ਕਬੀਰ ਜੀ ਕਹਿੰਦੇ ਮੁਕਤੀ ਭੇਡ ਨਾ ਗਈ ਆ ਕਾਈ, ਅੱਜ ਤੱਕ ਕਿਸੇ ਭੇਡ ਨੂੰ ਮੁਕਤੀ ਪ੍ਰਾਪਤ ਨਹੀਂ ਹੋਈ, ਇਸ ਕਰਕੇ ਕਬੀਰ ਜੀ ਕਹਿੰਦੇ ਸਿੱਧ ਹੋ ਜਾਂਦਾ ਹੈ ਕਿ ਕੇਸ ਕਟਾਉਣ ਨਾਲ ਵੀ ਮੁਕਤੀ ਨਹੀਂ ਮਿਲਦੀ।
ਬਿੰਦ ਰਾਖ ਜੋ ਤਰੀਆ ਭਾਈ,
ਜੇ ਪਹਿਲਾਂ ਕਹਿੰਦੇ ਆਪਣੇ ਅੰਦਰ ਕਾਮਨਾ ਨੂੰ ਕਾਬੂ ਕਰਕੇ ਆਪਣੀ ਬਿੰਦ ਨੂੰ ਵੀਰਜ ਨੂੰ ਰਾਖ ਰੋਕਣ ਨਾਲ ਬੰਦੇ ਦਾ ਨਿਸਤਾਰਾ ਹੋ ਸਕਦਾ ਹੁੰਦਾ, ਜੇ ਵੀਰਜ ਰੋਕਣ ਨਾਲ ਹੀ ਬੰਦਾ ਕਰ ਸਕਦਾ ਹੁੰਦਾ ਤਾਂ ਕਬੀਰ ਜੀ ਅਗਲੀ ਪੰਕਤੀ ਚ ਦੱਸਦੇ
ਹੁਸਰੈ ਕਿਉਂ ਨਾ ਪਰਮ ਗਤ ਪਾਈ,
ਕਹਿੰਦੇ ਫਿਰ ਹਿਜੜੇ ਨੇ ਕਿਉਂ ਪਰਮ ਗਤੀ ਨੂੰ ਪ੍ਰਾਪਤ ਨਹੀਂ ਹੋਇਆ, ਹਿਜੜਾ ਹੈ ਉਹਨੂੰ ਪਰਮ ਗਤੀ ਮਿਲ ਜਾਣੀ ਸੀ, ਉਹ ਤਾਂ ਬਚਪਨ ਤੋਂ ਜਨਮ ਤੋਂ ਹੀ ਗਤੀ ਉਹਦੀ ਬਿੰਦ ਉਹਦੇ ਅੰਦਰ ਹੈ, ਉਹਦਾ ਵੀਰ ਉਹਦੇ ਅੰਦਰ ਰੋਕਿਆ ਹੋਇਆ ਹੈ। ਕਬੀਰ ਜੀ ਕਹਿੰਦੇ ਫਿਰ ਖੁਸਰੇ ਨੂੰ ਮੁਕਤ ਹੋਣਾ ਚਾਹੀਦਾ ਸੀ, ਭਾਵ ਇਹ ਵੀਰ ਰੋਕਣਾ ਬਿੰਦ ਰੱਖਣੀ ਜਤੀ ਰਹਿਣਾ ਇਹ ਵੀ ਕਬੀਰ ਜੀ ਕਹਿੰਦੇ ਮੁਕਤੀ ਦਾ ਸਾਧਨ ਨਹੀਂ ਹੈ, ਕੇਸ ਮੁਨਾ ਦੇਣੇ ਇਹ ਵੀ ਮੁਕਤੀ ਦਾ ਸਾਧਨ ਨਹੀਂ ਹੈ। ਅਗਲੀਆਂ ਪੰਕਤੀਆਂ ਦੱਸਦੇ ਨੇ
ਕਹੋ ਕਬੀਰ ਸੁਣੋ ਨਰ ਭਾਈ,
ਐ ਭਾਈ ਐ ਦੁਨੀਆਂ ਦੇ ਲੋਕੋ ਐ ਵਿਅਕਤੀ ਜਨੋ, ਵੀਰ ਜੀ ਕਹਿੰਦੇ ਸੁਣੋ ਜੇ ਮੁਕਤੀ ਮਿਲਦੀ ਹੈ ਕਿਸੇ ਨੂੰ,
ਰਾਮ ਨਾਮ ਬਿਨ ਕਿਨ ਗਤ ਪਾਈ,
ਕਹਿੰਦੇ ਦੱਸੋ ਪਰਮੇਸ਼ਵਰ ਦੇ ਨਾਮ ਤੋਂ ਬਿਨਾ ਕਿਹਨੇ ਮੁਕਤੀ ਪ੍ਰਾਪਤ ਕੀਤੀ। ਮੈਂ ਮੁਕਤੀ ਮਿਲਦੀ ਹੈ ਤਾਂ ਕੇਵਲ ਪਰਮੇਸ਼ਵਰ ਦੇ ਨਾਮ ਨਾਲ ਮੁਕਤੀ ਮਿਲਦੀ, ਨਾਮ ਨੂੰ ਜਾਣਨਾ ਪਏਗਾ, ਨਾਮ ਨੂੰ ਖੋਜਣਾ ਪਏਗਾ, ਨਾਮ ਤੱਕ ਪਹੁੰਚਣਾ ਪਏਗਾ, ਫਿਰ ਮੁਕਤ ਹੋ ਸਕਾਂਗੇ। ਗੁਰੂ ਗ੍ਰੰਥ ਸਾਹਿਬ ਜੀ ਦੇ 1430 ਬੰਨਿਆਂ ਵਿੱਚ ਨਾਮ ਦੀ ਹੀ ਚਰਚਾ ਆਈ ਹੈ, ਗੁਰੂ ਨੇ ਵਾਰ ਵਾਰ ਨਾਮ ਜਪਣ ਤੇ ਜ਼ੋਰ ਦਿੱਤਾ ਹੈ। ਇੱਥੇ ਆ ਕੇ ਕਈ ਵਾਰ ਅਸੀਂ ਲੋਕ ਭੁੱਲ ਜਾਂਦੇ ਹਾਂ, ਅਸੀਂ ਕਹਿੰਦੇ ਹਾਂ ਨਾਮ ਮਿਲੇਗਾ ਕਿੱਥੋਂ, ਉਹ ਨਾਮ ਪ੍ਰਾਪਤ ਕਿੱਥੋਂ ਹੋਏ। ਮਨੁੱਖ ਹੋਰਨਾਂ ਘਰਾਂ ਵਿੱਚ ਜਾ ਕੇ ਦਰਵਾਜ਼ੇ ਖੜਕਾਉਂਦਾ ਇੱਥੋਂ ਨਾਮ ਲਿਆ, ਸੰਸਾਰ ਤੇ ਅਨੇਕਾਂ ਸਾਧੂ ਫਿਰਦੇ ਨੇ, ਉਹ ਜੋ ਜਪ ਜੋ ਆਪ ਜਪ ਜਪਦੇ ਨੇ, ਉਹ ਸੰਸਾਰ ਦੇ ਲੋਕਾਂ ਨੂੰ ਕਹਿੰਦੇ ਨੇ ਆ ਜਪੋ, ਦੂਸਰਾ ਕਿਸੇ ਹੋਰ ਰਸਤੇ ਤੁਰਿਆ ਉਹ ਕਹਿੰਦਾ ਆ ਜਪੋ, ਤੀਸਰਾ ਕਿਸੇ ਹੋਰ ਰਸਤੇ ਤੁਰਿਆ ਉਹ ਕਹਿੰਦਾ ਆ ਜਪੋ। ਦੁਨੀਆਂ ਦੇ ਲੋਕ ਸਾਰਿਆਂ ਨੂੰ ਪੁੱਛਦੇ ਨੇ ਕੀ ਨਾਮ ਹੈ, ਤੁਸੀਂ ਕੀ ਜਪਦੇ ਹੋ, ਦੂਸਰਾ ਕਹਿੰਦਾ ਤੁਸੀਂ ਕੀ ਜਪਦੇ ਹੋ। ਬਜਾਏ ਇਸ ਗੱਲ ਦੇ ਕਿ ਪਰਮੇਸ਼ਵਰ ਦਾ ਨਾਮ ਜਪਿਆ ਜਾਏ, ਉਹਨਾਂ ਦੀ ਸੋਚ ਟਕਰਾ ਜਾਂਦੀ, ਕੋਈ ਅੱਲਾ ਜਪਦਾ ਹੈ, ਦੂਸਰਾ ਰਾਮ ਜਪਦਾ ਹੈ, ਤੀਸਰਾ ਹਰੀ ਜਪਦਾ ਹੈ, ਚੌਥਾ ਵਾਹਿਗੁਰੂ ਕਹਿੰਦਾ ਹੈ, ਪੰਜਵਾਂ ਗੁਰ ਕਹਿੰਦਾ ਹੈ। ਪਹੁੰਚਣਾ ਮੰਜ਼ਿਲ ਸਾਰਿਆਂ ਦੀ ਇੱਕ ਹੈ, ਰਸਤੇ ਵੱਖਰੇ ਵੱਖਰੇ ਨੇ, ਰਸਤੇ ਤੋਂ ਝਗੜਾ ਹੋ ਜਾਂਦਾ, ਤੇਰਾ ਰਸਤਾ ਠੀਕ ਨਹੀਂ ਮੇਰਾ ਠੀਕ ਹੈ। ਜਦੋਂ ਮੰਜ਼ਿਲ ਇੱਕ ਹੈ ਫਿਰ ਝਗੜਾ ਕਿਸ ਗੱਲ ਦਾ, ਗੁਰਬਾਣੀ ਦਾ ਸੰਦੇਸ਼ ਇੱਕ, ਉਪਦੇਸ਼ ਇੱਕ, ਫਿਰ ਕਿਉਂ ਝਗੜਦੇ ਵਾਏ। ਗੁਰਬਾਣੀ ਚ ਰਾਮ ਦਾ ਨਾਮ ਵੀ ਹੈ, ਗੁਰਬਾਣੀ ਛੱਲਾ ਵੀ ਹੈ, ਗੁਰਬਾਣੀ ਸਤਨਾਮ ਵੀ ਹੈ, ਵਾਹਿਗੁਰੂ ਵੀ ਹੈ, ਮਾਧੋ ਵੀ ਹੈ, ਗੋਪਾਲ ਵੀ ਹੈ, ਵਿਠਲ ਵੀ ਹੈ, ਭਗਵਾਨ ਵੀ ਹੈ, ਪ੍ਰਭੂ ਵੀ ਹੈ, ਹਰੀ ਵੀ ਹੈ। ਕਿਤਨੇ ਨਾਮ ਬਾਣੀ ਵਿੱਚ ਆਏ ਨੇ, ਫਿਰ ਕਿਸ ਪ੍ਰਭੂ ਦੇ ਨਾਮ ਤੇ ਝਗੜਾ ਕਿਉਂ ਕੀਤਾ ਜਾਏ? ਪਰ ਅੱਜ ਦੁਨੀਆਂ ਚ ਤੁਸੀਂ ਦੇਖਦੇ ਹੋ ਜਿਤਨੇ ਝਗੜੇ ਹੁੰਦੇ ਨੇ ਉਹ ਧਰਮ ਦੇ ਨਾਮ ਨਾਲ ਉਹਨਾਂ ਨੂੰ ਜੋੜ ਦਿੱਤਾ ਜਾਂਦਾ, ਭੋਲੇ ਭਾਲੇ ਲੋਕਾਂ ਨੂੰ ਗੁੰਮਰਾਹ ਕਰਕੇ, ਧਰਮ ਦਾ ਨਾਰਾ ਦੇ ਕੇ, ਪਰ ਧਰਮ ਦੇ ਨਾਂ ਤੇ ਇੱਕ ਦੂਸਰੇ ਨਾਲ ਟਕਰਾ ਦਿੱਤਾ ਜਾਂਦਾ। ਹਿੰਦੁਸਤਾਨ ਦੀ ਧਰਤੀ ਤੇ ਇੱਕ ਮਤ ਚੱਲਿਆ ਪਰ ਚਲਾਇਆ ਅਕਬਰ ਨੇ, ਉਸ ਮਤ ਦਾ ਨਾਮ ਸੀ ਦੀਨ-ਏ-ਇਲਾਹੀ। ਦੀਨ-ਏ-ਇਲਾਹੀ ਮਜ਼ਹਬ ਅਕਬਰ ਨੇ ਚਲਾਇਆ, ਰਾਜਿਆਂ ਦੇ ਚਲਾਏ ਕਦੇ ਮਤ ਨਹੀਂ ਚੱਲਦੇ, ਯਾਦ ਰੱਖਿਓ। ਮਤ ਤਾਂ ਰੱਬ ਦੇ ਪਿਆਰਿਆਂ ਦੇ ਚਲਾਏ ਚੱਲਦੇ ਨੇ, ਔਰ ਉਹ ਚਲਾਉਂਦੇ ਵੀ ਨਹੀਂ, ਉਹ ਆਪਣੇ ਆਪ ਚੱਲ ਪੈਂਦੇ ਨੇ। ਅਕਬਰ ਨੇ ਦੀਨ-ਏ-ਇਲਾਹੀ ਮਜ਼ਹਬ ਚਲਾਇਆ ਔਰ ਆਪ ਉਹਨੇ ਹਿੰਦੂ ਘਰਾਣੇ ਵਿੱਚ ਸ਼ਾਦੀ ਵੀ ਕੀਤੀ, ਰਾਜਪੂਤਾਂ ਦੇ ਘਰ ਵਿੱਚ ਅਕਬਰ ਵਿਆਹਿਆ ਗਿਆ, ਔਰ ਥਾਂ ਥਾਂ ਉਹਨੇ ਜਿੱਥੇ ਮੰਦਰ ਸਨ ਉੱਥੇ ਮੰਦਰਾਂ ਦੇ ਵਿੱਚ ਮਸਜਿਦਾਂ ਬਣਾ ਦਿੱਤੀਆਂ। ਮਤਲਬ ਕੀ ਸੀ? ਉਸੇ ਘਰ ਵਿੱਚ ਹਿੰਦੂ ਜਾਏ, ਉਸੇ ਘਰ ਵਿੱਚ ਮੁਸਲਮਾਨ ਜਾਏ, ਉਸੇ ਘਰ ਵਿੱਚ ਨਮਾਜ਼ ਪੜ੍ਹੀ ਜਾਏ, ਉਸੇ ਘਰ ਵਿੱਚ ਆਰਤੀ ਉਤਾਰੀ ਜਾਏ। ਉਸ ਤਾਂ ਮਾੜੀ ਨਹੀਂ ਸੀ। ਅਯੁੱਧਿਆ ਵਿੱਚ ਵੀ ਅਜਿਹੀ ਮੰਦਰ ਦੇ ਵਿੱਚ ਇੱਕ ਮਸਜਿਦ ਬਣੀ, ਪਰ ਮੈਂ ਬਹੁਤ ਸਮਾਂ ਪਹਿਲਾਂ ਸੈਕਿੰਡ ਸਿੱਖ ਰੈਜੀਮੈਂਟ ਵਿੱਚ ਕਥਾ ਕਰਨ ਗਿਆ ਸੀ ਉੱਥੇ ਫੈਜ਼ਾਬਾਦ। ਫੈਜ਼ਾਬਾਦ ਤੋਂ 3 ਮੀਲ ਤੇ ਅਯੁੱਧਿਆ ਪੈਂਦੀ ਹੈ। ਉਸ ਮੰਦਰ ਦੇ, ਉਸ ਮੰਦਰ ਵਿੱਚ ਕੀਤੀ ਹੋਈ ਮੂਰਤੀ ਦੇ ਦੀਦਾਰ ਵੀ ਮੈਂ ਕੀਤੇ ਨੇ, ਔਰ ਉਹ ਮਸਜਿਦ ਵੀ ਬਣੀ ਹੋਈ ਦੇਖੀ ਹੈ, ਤਾਲਾ ਲੱਗਿਆ ਸੀ ਉਸ ਜਗ੍ਹਾ ਤੇ, ਔਰ ਬ੍ਰਾਹਮਣ ਲੋਕ ਪੰਡੇ ਲੋਕ ਬਾਹਰ ਬੈਠ ਕੇ ਭਜਨ ਗਾ ਰਹੇ ਸਨ, ਔਰ ਉਹਨਾਂ ਨੇ ਮੈਨੂੰ ਕਿਹਾ ਕੁਛ ਸੇਵਾ ਕਰਕੇ ਜਾਓ। ਮੈਂ ਪੁੱਛਿਆ ਕਿਉਂ ਭਾਈ? ਕਹਿਣ ਲੱਗੇ 17 ਸਾਲ ਤੋਂ ਲਗਾਤਾਰ ਅਸੀਂ ਇੱਥੇ ਇਹ ਭਜਨ ਮੰਡਲੀ ਭਜਨ ਗਾਉਂਦੀ ਹੈ ਕਿ ਮੰਦਰ ਤੇ ਮਸਜਿਦ ਵੱਖ ਹੋ ਜਾਣ। ਤੇ ਮੈਂ ਹੱਸ ਪਿਆ, ਕਹਿਣ ਲੱਗੇ ਤੁਸੀਂ ਹੱਸਦੇ ਹੋ? ਮੈਂ ਕਿਹਾ ਇੱਕ ਗੱਲ ਦੱਸੋ ਬਈ, ਮਸਜਿਦ ਕਿਹਦੀ ਹੈ? ਕਹਿੰਦੇ ਖੁਦਾ ਦੀ। ਮੈਂ ਕਿਹਾ ਮੰਦਰ ਕਿਹਦਾ? ਕਹਿੰਦੇ ਰਾਮ ਦਾ। ਮੈਂ ਕਿਹਾ ਰਾਮ ਤੇ ਖੁਦਾ ਵਿੱਚ ਕੋਈ ਫਰਕ? ਕਹਿੰਦੇ ਫਰਕ ਤਾਂ ਕੋਈ ਹੈ ਨਹੀਂ ਬਈ। ਜਦੋਂ ਰਾਮ ਤੇ ਖੁਦਾ ਵਿੱਚ ਫਰਕ ਨਹੀਂ ਫਿਰ ਝਗੜਾ ਕਿਉਂ ਕਰਨਾ ਹੈ? ਅੱਜ ਉਹੀ ਮੰਦਰ ਤੇ ਮਸਜਿਦ ਦੇ ਝਗੜੇ ਨੂੰ ਲੈ ਕੇ ਹਿੰਦੁਸਤਾਨ ਵਿੱਚ ਉਦਮੂਲ ਚੱਲਿਆ। ਕਦੇ ਰੱਥ ਯਾਤਰਾ ਜਾ ਰਹੀ ਹੈ, ਕਦੇ ਪੈਦਲ ਯਾਤਰਾ ਜਾ ਰਹੀ ਹੈ, ਭੋਲੇ ਭਾਲੇ ਲੋਕਾਂ ਨੂੰ ਗੁੰਮਰਾਹ ਕਰਕੇ ਉੱਥੇ ਕੇਵਲ ਆਪਣੀ ਚੌਧਰ ਕਾਇਮ ਕਰਨ ਦੀ ਗੱਲ ਕੀਤੀ ਜਾਂਦੀ ਹੈ। ਪਰ ਯਾਦ ਰੱਖਿਓ, ਰੱਬ ਦੇ ਨਾਂ ਤੇ ਕੋਈ ਝਗੜਾ ਨਾ ਕਰੋ। ਕੋਈ ਅੱਲਾ ਕਹੀ ਜਾਏ ਪ੍ਰਵਾਨ, ਕੋਈ ਵਾਹਿਗੁਰੂ ਕਹੀ ਜਾਏ ਪ੍ਰਵਾਨ, ਕੋਈ ਰਾਮ ਕਹੀ ਜਾਏ ਪ੍ਰਵਾਨ, ਕੋਈ ਹਰੀ ਕਹੀ ਜਾਏ ਪ੍ਰਵਾਨ, ਕੋਈ ਗੋਪਾਲ ਕਹੀ ਜਾਏ ਪ੍ਰਵਾਨ, ਕੋਈ ਬਾਰ ਕਹੀ ਜਾਏ, ਉਹ ਵੀ ਪ੍ਰਵਾਨ। ਪਰ ਤੁਸੀਂ ਮੇਰਾ ਬੁਰਾ ਤਾਂ ਨਹੀਂ ਕਹਿ ਸਕਦੇ ਕਿ ਜਿਹੜੇ ਵਾਹਿਗੁਰੂ ਕਹਿੰਦੇ ਨੇ ਉਹੀ ਤਰਨਗੇ, ਜਿਹੜੇ ਅੱਲਾ ਕਹਿੰਦੇ ਡੁੱਬ ਜਾਣਗੇ। ਨਸਤਾਰਾ ਅੱਲਾ ਕਹਿਣ ਵਾਲਿਆਂ ਦਾ ਵੀ ਹੋਏਗਾ, ਪਰ ਗੁਰੂ ਨਾਨਕ ਦੇ ਕਹੇ ਹੋਏ ਬਚਨ ਯਾਦ ਰੱਖੋ, ਬਾਬਾ ਆਖੇ ਹਾਜੀਆਂ ਸ਼ੁਭ ਅਮਲਾਂ ਬਾਜੋ ਦੋਨੋਂ ਰੋਈ। ਜੇ ਵਾਹਿਗੁਰੂ ਕਹਿਣ ਵਾਲੇ ਦੇ ਅਮਲ ਚੰਗੇ ਨਹੀਂ ਤਾਂ ਉਹ ਵੀ ਸਤਖੰਡ ਨਹੀਂ ਜਾ ਸਕਦਾ, ਤੇ ਜੇ ਅੱਲਾ ਕਹਿਣ ਵਾਲੇ ਦੇ ਅਮਲ ਚੰਗੇ ਨਹੀਂ ਤਾਂ ਖੁਦਾ ਦੇ ਘਰ ਵਿੱਚ ਬਹਿਸ਼ਤ ਵਿੱਚ ਉਹ ਵੀ ਨਹੀਂ ਜਾ ਸਕਦਾ। ਉੱਥੇ ਤਾਂ ਕੇਵਲ ਅਮਲਾਂ ਦੇ ਨਿਬੇੜੇ ਨੇ, ਅੱਗੇ ਜਾਤ ਨਾ ਜੋਰ ਹੈ, ਅੱਗੇ ਜੀਉ ਨਵੇਂ। ਪਰ ਗੁਰੂ ਪਾਤਸ਼ਾਹ ਨੇ ਹੁਕਮ ਕੀਤਾ ਬਾਣੀ ਵਿੱਚ ਕਿ ਜਾਣੋ ਜੋਤ ਨਾ ਪੁੱਛੋ ਜਾਤੀ, ਆਗੇ ਜਾਤ ਨਹੀਂ। ਇਤਨਾ ਮਹਾਨ ਗੁਰੂ ਜਿਹੜਾ ਕਹਿੰਦਾ ਜਾਤ ਵੱਲ ਵੇਖੋ ਹੀ ਨਾ, ਅੰਦਰ ਜੋਤ ਵੱਲ ਵੇਖੋ, ਜੋਤ ਤਾਂ ਈਸ਼ਵਰ ਦੀ ਹੈ ਨਾ। ਜਾਣੋ ਜੋਤ ਨਾ ਪੁੱਛੋ ਜਾਤੀ, ਆਗੇ ਜਾਤ ਨਾ ਹੈ। ਤਾਂ ਕਬੀਰ ਜੀ ਆਪਣੀ ਬਾਣੀ 'ਚ ਇਹ ਗੱਲ ਕਹਿੰਦੇ ਨੇ ਕਿ ਰਾਮ ਨਾਮ ਬਿਨ ਕਿਨ ਗਤ ਪਾਈ, ਪਰਮੇਸ਼ਵਰ ਦੇ ਨਾਮ ਤੋਂ ਬਿਨਾਂ ਕਿਸੇ ਨੂੰ ਮੁਕਤੀ ਮਿਲੀ ਹੈ ਬਾਈ? ਰਾਮ ਦਾ ਨਾਮ ਜਪ ਕੇ, ਰਾਮ ਦਾ ਅਰਥ ਹੈ ਜਨਰੇ ਜਨਰੇ ਵਿੱਚ ਰਮਿਆ ਹੋਇਆ ਖੜਿਆ, ਉਹਦੇ ਨਾਮ ਤੋਂ ਬਿਨਾਂ ਕਿਸੇ ਨੂੰ ਮੁਕਤੀ ਪ੍ਰਾਪਤ ਨਹੀਂ ਹੋਣੀ। ਉਹਦਾ ਨਾਮ ਜਪ ਕੇ ਹੀ ਮੁਕਤੀ ਪ੍ਰਾਪਤ ਹੋਏਗੀ। ਗੁਰੂ ਪਿਆਰੇ ਕਿਸੇ ਹੀ ਸਮਾਪਤੀ ਹੈ। ਸਤਿਗੁਰੂ ਪਾਤਸ਼ਾਹ ਮੇਰਾ ਮਨਤਾਨ ਪਵਿੱਤਰ ਬਾਣੀ ਦਾ ਉਪਦੇਸ਼ ਸਾਡੇ ਸਾਰਿਆਂ ਦੇ ਹਿਰਦੇ ਚ ਵਸ ਜਾਏ, ਜਿਸ ਨਾਲ ਸਾਡਾ ਮਨੁੱਖਾ ਜਨਮ ਸਫਲਾ ਹੋ ਸਕੇ। ਬਾਣੀ ਦੀ ਵਿਚਾਰ ਕਰਦੇ ਹੋਏ ਗੱਲਾਂ ਗੁਰੂ ਕੇ ਦਰ ਦਾ ਉੱਪਰ ਜਾਣ ਕੇ, ਸਭ ਸੰਗਤ ਆਪਣੇ ਦਰ ਦਾ ਸਿਖਾਰੀ ਜਾਣ ਕੇ ਮਾਫ ਕਰੇ, ਬਚਨ ਉਪਦੇਸ਼ ਗੁਰੂ ਕਾ ਜਾਣ ਕੇ ਹਿਰਦੇ ਚ ਵਸਾਉਣਾ, ਤਾਂ ਕਿ ਦਸ ਦਸ ਅਤੇ ਆਪਣੇ ਸਾਰਿਆਂ ਦਾ ਜੋ ਗੁਰੂ ਦੀ ਹਜ਼ੂਰੀ ਵਿੱਚ ਗੁਜ਼ਾਰਿਆ ਉਹ ਸਮਾਂ ਹੈ ਉਹ ਲੇਖੇ ਵਿੱਚ ਪੈ ਸਕੇ, ਜਿਸ ਨਾਲ ਅਸੀਂ ਮਜਾਈਏ ਇਹ ਲੋਕ ਸੁਖੀਏ ਪਰ ਲੋਕ ਸੁਹੇਲੇ ਨਾਨਕ ਹਰ ਪ੍ਰਭ ਆਪੇ ਹੋਏ।
ਕਹੋ ਕਬੀਰ ਸੁਨੋ ਨਰ ਭਾਈ ਰਾਮ ਨਾਮ ਬਿਨ ਕਿਨ ਗਤ ਪਾਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।